ਧੰਨਵਾਖੇ ਗੁਰੂ ਸਾਹਿਬ ਜੀਓ, ਹਮ ਮੈਲੇ ਤੁਮ ਉਜਲ ਕਰਤੇ, ਹਮ ਨਿਰਗੁਣ ਤੂੰ ਦਾਤਾ, ਹਮ ਮੂਰਖ ਤੁਮ ਚਤੁਰ ਸਿਆਣੇ, ਤੂੰ ਸਰਬ ਕਲਾ ਕਾ ਗਿਆਤਾ, ਮਾਧੋ ਹਮ ਐਸੇ ਤੂੰ ਐਸਾ, ਹਮ ਪਾਪੀ ਤੁਮ ਪਾਪ ਖੰਡਨ, ਨੀਕੋ ਠਾਕੁਰ ਦੇਸ਼ਾ, ਜੇਤਾ ਸਮੁੰਦ ਸਾਗਰ ਨੀਰ ਭਰਿਆ, ਕਿਤੇ ਔਗਣ ਹਮਾਰੇ, ਦਇਆ ਕਰੋ ਕਿਛ ਮੇਹਰ ਉਪਾਵੋ, ਡੁੱਬਦੇ ਪੱਥਰ ਤਾਰੇ, ਜੀਅੜਾ ਅਗਨ ਬਰਾਬਰ ਤਪੈ, ਪੀਤਰ ਵਗੈ ਕਾਤੀ, ਪਰਣਵਤ ਨਾਨਕ ਹੁਕਮ ਪਛਾਣੈ, ਸੁਖ ਹੋਵੈ ਦਿਨ ਰਾਤੀ, ਸਤਨਾਮ ਵਾਹੇ ਗੁਰੂ ਸਾਹਿਬ ਜੀਓ। ਬਹੁ ਜਤਨ ਕਰਤਾ ਬਲਵੰਤ ਕਾਰੀ, ਸੇਵੰਤ ਸੂਰਾ ਚਤੁਰ ਦਿਸ਼ਹਿ, ਬਿਖਮ ਥਾਨ ਬਸੰਤ ਉਚਹਿ, ਨਹਿ ਸਿਮਰਤ ਮਰਣੰ ਕਦਾਂਚਹਿ। ਬਹੁ ਜਤਨ ਕਰਤਾ ਬਲਵੰਤ ਕਾਰੀ, ਸੇਵੰਤ ਸੂਰਾ ਚਤੁਰ ਦਿਸ਼ਹਿ, ਬਿਖਮ ਥਾਨ ਬਸੰਤ ਉਚਹਿ, ਨੈ ਸਿਮਰੰਤ ਮਰਣੰ ਕਦਾਂਚਹਿ। ਹੋਵੰਤ ਆਗਿਆ ਭਗਵਾਨ ਪੁਰਖੈ, ਨਾਨਕ ਕੀਤੀ ਸਾਸ ਆਕਰਖਤੇ, ਹੋਵੰਤ ਆਗਿਆ ਭਗਵਾਨ ਪੁਰਖੈ, ਨਾਨਕ ਕੀਤੀ ਸਾਸ ਆਕਰਖਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਰਾਤਰੀ ਦੇ ਦੀਵਾਨ ਦੀ ਹਾਜ਼ਰੀ ਭਰਦੇ ਹੋਏ ਗੁਰੂ ਦੇਵ ਜੀ ਦੀ ਇਲਾਹੀ ਬਾਣੀ ਦਾ ਆਪ ਜੀ ਨੇ ਰਸ ਪਿੰਨਾ ਕੀਰਤਨ ਸਰਵਨ ਕੀਤਾ ਹੈ। ਸਾਧ ਸੰਗਤ, ਸਾਹਿਬ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ, ਜਿਨ੍ਹਾਂ ਦੇ ਪਾਵਨ ਪਵਿੱਤਰ ਮੁਖਾਰਬਿੰਦ ਤੋਂ ਉਚਾਰਨ ਕੀਤੀ ਹੋਈ ਬਾਣੀ ਸ਼ਲੋਕ ਸਹਿਸਕ੍ਰਿਤੀ, ਜਿਸ ਦੀ ਵਿਚਾਰ ਆਪ ਰੋਜ਼ਾਨਾ ਰਾਤਰੀ ਦੇ ਦੀਵਾਨ ਵਿੱਚ ਸਰਵਣ ਕਰ ਰਹੇ ਹੋ, ਅੱਜ ਜੋ ਸ਼ਲੋਕ ਆਪ ਜੀ ਨੇ ਸ਼ਰਵਣ ਕੀਤਾ ਹੈ ਇਹ ਸ਼ਲੋਕ ਨੰਬਰ 7 ਹੈ ਤੇ ਸਾਹਿਬ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕੱਲ੍ਹ ਦੇ ਪਾਵਨ ਪਵਿੱਤਰ ਬਚਨ ਜਿਹੜੇ ਕਹੇ ਅੱਜ ਉਸ ਤੋਂ ਵਿਪਰੀਤ ਉਸ ਤੋਂ ਉਲਟ ਇੱਕ ਬਚਨ ਕਿਹਾ। ਕੱਲ ਗੁਰਦੇਵ ਨੇ ਬਚਨ ਕਹਿ ਸਨ ਮਿਰਗੀ ਪੇਖੰਤ ਬੱਧਕ ਪ੍ਰਹਰੇਣ ਲੱਖ ਆਵਦ ਹੈ। ਹਰਨੀ ਨੂੰ ਸ਼ਿਕਾਰੀ ਨੇ ਤੱਕਿਆ ਤੇ ਨਿਸ਼ਾਨਾ ਉਸ ਹਰਨੀ ਦਾ ਬਣਾਇਆ ਤੇ ਸਾਹਿਬ ਨੇ ਨਾਲ ਕਹਿ ਦਿੱਤਾ ਆਹੋ ਹੇ ਮੇਰੇ ਵਾਹਿਗੁਰੂ ਹੇ ਅਚਰਜ ਪ੍ਰਭੂ ਜਸਿਆ ਰਾਖੇਣ ਗੁਪਾਲੇ ਜਿਹਨੂੰ ਰੱਖਣ ਵਾਲਾ ਤੂੰ ਹੋਵੇਂ ਨਾਨਕ ਰੋਮ ਨਾ ਛੇਦੇ ਤੇ ਉਹਦੇ ਕੋਈ ਵਾਲ ਨੂੰ ਵੀ ਵਿੰਗਿਆ ਨਹੀਂ ਕਰ ਸਕਦਾ। ਤੇ ਅੱਜ ਗੁਰਦੇਵ ਨੇ ਜਿਹੜਾ ਬਚਨ ਕਿਹਾ ਕਹਿਣ ਲੱਗੇ ਇੱਕ ਮਨੁੱਖ ਕੋਲ ਤਾਕਤ ਬੜੀ ਤੇ ਤਵੱਜੋ ਦੇਣਾ ਕਰੀਬ ਕਰੀਬ ਇਹ ਸ਼ਬਦ ਜ਼ਿਆਦਾ ਮੌਤ ਨਾਲ ਸੰਬੰਧਿਤ ਆ ਰਹੇ ਨੇ ਸ਼ਲੋਕ। ਗੁਰੂ ਅਰਜਨ ਸਾਹਿਬ ਕਹਿੰਦੇ ਨੇ ਇੱਕ ਬੰਦੇ ਕੋਲ ਇੰਨੀ ਤਾਕਤ ਹੈ ਕਿ ਉਹਨੇ ਆਪਣਾ ਟਿਕਾਣਾ ਵੀ ਇਹੋ ਜਿਹੀ ਥਾਂ ਤੇ ਬਣਾਇਆ ਜਿਸ ਥਾਂ ਤੇ ਕੋਈ ਪਰਿੰਦਾ ਕੋਈ ਪੰਛੀ ਵੀ ਉੱਡ ਕੇ ਉਹਦੇ ਤੇ ਵਾਰ ਨਹੀਂ ਕਰ ਸਕਦਾ। ਉਹਨੇ ਇਹੋ ਜਿਹੇ ਭਾਂਤ ਤਰੀਕਿਆਂ ਨਾਲ ਆਪਣੀ ਰਕਸ਼ਾ ਕੀਤੀ ਆਪਣੇ ਆਪ ਨੂੰ ਬਚਾਇਆ ਕਿ ਕਿਸੇ ਮਨੁੱਖ ਦੀ ਤਾਕਤ ਨਹੀਂ ਕਿ ਉੱਥੇ ਜਾ ਕੇ ਵਾਰ ਕਰ ਸਕੇ। ਰਹਿੰਦਾ ਬੜੀ ਉੱਚੀ ਥਾਂ ਤੇ ਵੇ ਚਾਰ ਚੁਫੇਰੇ ਪਹਿਰੇ ਵੀ ਬਹੁਤ ਲਾਏ ਨੇ ਇੰਨਾ ਕਿ ਕਦੀ ਮੌਤ ਨੂੰ ਯਾਦ ਵੀ ਨਹੀਂ ਕੀਤਾ ਤੇ ਇੱਥੋਂ ਤੱਕ ਕਹਿੰਦਾ ਕਿ ਅਜੇ ਤੱਕ ਮੈਨੂੰ ਕੋਈ ਮਾਰਨ ਵਾਲਾ ਪੈਦਾ ਹੋਇਆ ਹੀ ਨਹੀਂ। ਤੇ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਪਿਆਰਿਆ ਮਾਣ ਨਾ ਕਰੀ ਯਾਦ ਰੱਖੀ ਜਿਤਨਾ ਮਰਜ਼ੀ ਤੂੰ ਇਹ ਕਹੀ ਜਾਏ ਮੈਨੂੰ ਮਾਰਨ ਵਾਲਾ ਕੋਈ ਨਹੀਂ। ਜਿੱਦਣ ਮੇਰੇ ਵਾਹਿਗੁਰੂ ਨੇ ਤੇਰੇ ਸਵਾਸ ਪੂਰੇ ਕਰਨੇ ਨੇ ਨਾ ਇੱਕ ਛੋਟੀ ਜੀ ਕੀੜੀ ਕਿਤੇ ਤੇਰੇ ਤਨ ਨੂੰ ਡੰਗ ਮਾਰ ਜਾਏ ਉਸ ਕੀੜੀ ਦਾ ਇੱਕ ਛੋਟਾ ਜਿਹਾ ਡੰਗ ਤੇਰੀ ਮੌਤ ਦਾ ਕਾਰਨ ਬਣ ਸਕਦਾ। ਇੱਕ ਕੀੜੀ ਦੇ ਡੰਗ ਨਾਲ ਇੱਕ ਕੀੜੀ ਦੇ ਕੱਟਣ ਨਾਲ ਤੇਰੀ ਮੌਤ ਹੋ ਸਕਦੀ ਹੈ। ਸਤਿਗੁਰੂ ਨੇ ਜਿਹੜਾ ਇਹ ਬਚਨ ਕਿਹਾ ਇਹਦਾ ਭਾਵ ਇਹ ਵੇ ਭਾਵੇਂ ਕੋਈ ਕਿਤਨਾ ਮਨੁੱਖ ਤਾਕਤ ਵਾਲਾ ਹੈ ਕਿਤਨੇ ਬਲ ਵਾਲਾ ਹੈ ਕਿਤਨੇ ਜ਼ੋਰ ਵਾਲਾ ਹੈ ਜੇ ਕਿਤੇ ਭਗਵਾਨ ਨੇ ਉਹਦਾ ਅੰਤਲਾ ਸਮਾਂ ਲੈ ਆਂਦਾ ਤੇ ਇੱਕ ਛੋਟੇ ਜਿਹੇ ਬਹਾਨੇ ਨਾਲ ਵੀ ਉਹਦੀ ਮੌਤ ਹੋ ਸਕਦੀ। ਸਤਿਗੁਰੂ ਨੇ ਅੱਜ ਬਚਨ ਹੀ ਕਿਹਾ ਕਹਿਣ ਲੱਗੇ ਨਾਨਕ ਕੀਤੀ ਸਾਸ ਅਕਰਖ ਤੇ। ਅਕਰਖ ਤੇ ਦਾ ਅਰਥ ਹੈ ਖਿੱਚ ਲੈਣਾ। ਜੇ ਇੱਕ ਕੀੜੀ ਵੱਢ ਜਾਏ ਤੇ ਰੱਬ ਤੇਰੇ ਸਵਾਸ ਖਿੱਚ ਸਕਦਾ ਹੈ। ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਇਸ ਸੰਬੰਧ ਵਿੱਚ ਬੜੇ ਪਿਆਰੇ ਬਚਨ ਕਹੇ। ਸਤਿਗੁਰੂ ਕੀ ਬਾਣੀ ਵਿੱਚ ਇੱਕ ਪਵਿੱਤਰ ਬਚਨ ਹੁੰਦਾ ਹੈ ਕਹਿੰਦੇ ਨੇ ਕਈ ਵਾਰੀ ਮਨੁੱਖ ਨਾ ਤਾਕਤ ਦੇ ਨਾਲ ਮੌਤ ਨਾਲ ਵੀ ਸੌਦਾ ਕਰਨਾ ਚਾਹੁੰਦਾ ਹੈ ਕਿ ਕਿਸੇ ਤਰੀਕੇ ਨਾਲ ਮੌਤ ਦਾ ਸਮਾਂ ਟਲ ਜਾਏ। ਤੇ ਗੁਰਦੇਵ ਨੇ ਉਦਾਹਰਨ ਬੜੇ ਕਮਾਲ ਦੀ ਦਿੱਤੀ ਕਹਿੰਦੇ ਨੇ ਜਿਨ੍ਹਾਂ ਦੀ ਚਿੱਠੀ ਰੱਬ ਦੀ ਦਰਗਾਹ ਵਿੱਚ ਪਾਟ ਗਈ ਹੈ ਨਾ ਜਿਨ੍ਹਾਂ ਦੀ ਚਿੱਠੀ ਰੱਬ ਦੇ ਘਰ ਵਿੱਚੋਂ ਪਾਟ ਚੁੱਕੀ ਹੈ ਤੇ ਉਹ ਮਤ ਮਾਣ ਕਰਕੇ ਕਹਿਣ ਕਿ ਅਸੀਂ ਟਿਕੇ ਰਹਿਣਾ। ਕਹਿੰਦੇ ਨੇ ਇੱਕ ਵਾਰੀ ਇੱਕ ਮਨੁੱਖ ਦੀ ਮੌਤ ਆਈ ਅੰਤਲਾ ਸਮਾਂ ਆਇਆ। ਇਹ ਬਾਣੀ ਦਾ ਬਚਨ ਇਹ ਕੋਈ ਗਾਥਾ ਨਹੀਂ। ਧਰਮ ਰਾਜ ਦੇ ਦੂਤ ਲੈਣ ਆਏ ਨੇ ਕਹਿਣ ਲੱਗੇ ਸੱਜਣਾ ਜਿੰਨੇ ਕੁ ਰੱਬ ਨੇ ਤੈਨੂੰ ਸਵਾਸ ਬਖਸ਼ੇ ਸਨ ਤੇਰੇ ਸਵਾਸ ਤੇਰੀ ਉਮਰ ਤੇਰੀ ਆਰਬਲਾ ਪੂਰੀ ਹੋ ਗਈ ਏ ਤੇ ਚੱਲ ਤੂੰ ਸਾਡੇ ਨਾਲ ਤੇ ਪੁੱਛਦਾ ਜਾਣਾ ਕਿੱਥੇ ਵੇ। ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਉੱਤਰ ਮਿਲਿਆ ਉਸ ਧਰਮ ਰਾਜ ਦੀ ਕਚਹਿਰੀ ਵਿੱਚ ਜਿੱਥੇ ਪੁੱਛਿਆ ਜਾਏਗਾ ਸਵਾਸ ਲੈ ਕੇ ਆਇਆ ਸੈਂ ਕੀ ਜੀਵਨ ਵਿੱਚ ਖੱਟ ਕੇ ਚੱਲਿਆ ਕੀ ਜੀਵਨ ਵਿੱਚ ਗਵਾ ਕੇ ਚੱਲਿਆ। ਤੇ ਕਹਿਣ ਲੱਗਾ ਇਹਦਾ ਮਤਲਬ ਮੇਰੀ ਮੌਤ ਆ ਗਈ। ਕਹਿਣ ਲੱਗੇ ਹਾਂ। ਤੇ ਸਤਿਗੁਰੂ ਨੇ ਉਦਾਹਰਨ ਬੜੀ ਸੋਹਣੀ ਦਿੱਤੀ ਹੈ। ਸ਼ਬਦ ਆਰੰਭ ਹੁੰਦਾ ਹੈ ਅਮਲ ਸਿਰਾਨੋ ਲੇਖਾ ਦੇਣਾ। ਇੱਥੇ ਅਮਲ ਦਾ ਅਰਥ ਜ਼ਿੰਦਗੀ ਦਾ ਮਿਲਿਆ ਹੋਇਆ ਸਮਾਂ। ਇੱਥੇ ਅਮਲ ਦਾ ਅਰਥ ਕਰਮ ਨਹੀਂ। ਭਾਵਾਂ ਕਿ ਬਾਣੀ ਵਿੱਚ ਅਮਲ ਦਾ ਅਰਥ ਕਮਲ ਵੀ ਕਰਮ ਵੀ ਆਏ ਨੇ ਅਮਲ ਕਰ ਧਰਤੀ ਬੀਜ ਸ਼ਬਦੋ ਕਰ। ਸਤਿਗੁਰੂ ਇੱਥੇ ਕਹਿੰਦੇ ਨੇ ਅਮਲ ਸਿਰਾਨੋ ਤੇ ਇਹਦਾ ਅਰਥ ਕੀਤਾ ਵਿਦਵਾਨਾਂ ਨੇ ਅਲਮ ਅਮਲ ਦਾ ਅਰਥ ਕੀਤਾ ਮੁਲਾਜ਼ਮਤ ਨੌਕਰੀ ਕਰਨ ਵਾਲਾ ਕਿ ਭਲਿਆ ਜ਼ਿੰਦਗੀ ਦੇ ਜਿਹੜੇ ਦਿਨ ਤੈਨੂੰ ਮਿਲੇ ਸਨ ਉਹ ਤੇਰੇ ਦਿਨ ਪੂਰੇ ਹੋ ਗਏ ਨੇ ਸਿਰਾਨੋ ਦਰ ਤੇ ਖਤਮ ਹੋ ਗਏ। ਅਮਲ ਸਿਰਾਨੋ ਲੇਖਾ ਦੇਣਾ ਆਏ ਕਥਨ ਦੂਤ ਜਮ ਲੈਣਾ। ਧਰਮ ਰਾਜ ਦੇ ਕਥਨ ਦੂਤ ਤੈਨੂੰ ਲੈਣ ਆਏ ਨੇ। ਤੇ ਪੁੱਛਦੇ ਨੇ ਕਿਆ ਤੈ ਖਟਿਆ, ਇਹ ਜਿਹੜਾ ਸਮਾਂ ਤੈਨੂੰ ਮਿਲਿਆ ਸੀ ਜ਼ਿੰਦਗੀ ਦਾ, ਇਹਦੇ ਵਿੱਚ ਤੂੰ ਖਟਿਆ ਕੀ ਏ, ਤੂੰ ਕਮਾਇਆ ਕੀ ਏ, ਕਿਆ ਤੈ ਖਟਿਆ ਕਹਾਂ ਗਵਾਇਆ। ਤੇ ਅਗਲਾ ਬਚਨ ਕਹਿੰਦੇ ਨੇ ਚਲੋ ਸ਼ਿਤਾਬ ਦੀਵਾਨ ਬੁਲਾਇਆ, ਸ਼ਿਤਾਬ ਦਰ ਤੇ ਤੇਜ਼ੀ ਨਾਲ ਧਿਆਨ ਦਿਆ, ਜੇ ਥੋੜਾ ਜਿਹਾ ਸਾਧ ਸੰਗਤ ਇਕਾਗਰਤਾ ਤੋਂ ਬਿਨਾਂ ਗੱਲ ਨਹੀਂ ਬਣਦੀ, ਸਮਾਂ ਪਾਸ ਕਰਨ ਵਾਲੀ ਗੱਲ ਨਹੀਂ ਕਰਨੀ। ਸਾਹਿਬ ਕਹਿੰਦੇ ਨੇ ਚਲੋ ਸ਼ਿਤਾਬ ਸ਼ਿਤਾਬ ਦਰ ਤੇ ਜਲਦੀ ਦੇ ਨਾਲ ਦੀਵਾਨ ਬੁਲਾਇਆ, ਤੈਨੂੰ ਧਰਮ ਰਾਜ ਨੇ ਬੁਲਾਇਆ। ਤੇ ਪੁੱਛਿਆ ਵੀ ਕਿੰਨੀ ਕੁ ਜਲਦੀ, ਕਹਿਣ ਲੱਗੇ ਚੱਲ ਦਰਹਾਲ ਦਰਹਾਲ ਦਰ ਤੇ ਇਸੇ ਵਕਤ, ਇੱਕ ਖਿਨ ਵੀ ਨਹੀਂ ਤੂੰ ਲੈਣਾ ਜਦੋਂ ਅੰਤਲਾ ਸਮਾਂ ਆ ਗਿਆ, ਚੱਲ ਦਰਹਾਲ ਦੀਵਾਨ ਬੁਲਾਇਆ। ਤੇ ਕਹਿਣ ਲੱਗਾ ਹੁਕਮ ਕਿਦਾ, ਕਹਿਣ ਲੱਗੇ ਹਰ ਫੁਰਮਾਨ ਦਰਗਾਹ ਕਾ ਆਇਆ, ਵਾਹਿਗੁਰੂ ਦੀ ਦਰਗਾਹ ਵਿੱਚੋਂ ਹੁਕਮ ਹੋ ਚੁੱਕਾ ਤੂੰ ਇਹ ਸੰਸਾਰ ਤੋਂ ਚਲੇ ਜਾਣਾ। ਤੇ ਅਗਲੀਆਂ ਜਿਹੜੀਆਂ ਪੰਕਤੀਆਂ ਨੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਬੰਦਾ ਸੀ ਬੜਾ ਮਾਇਆ ਧਾਰੀ, ਜਦੋਂ ਕਿਹਾ ਨਾ ਵੀ ਤੇਰੇ ਜ਼ਿੰਦਗੀ ਦੇ ਦਿਨ ਮੁੱਕ ਗਏ ਨੇ, ਤੇ ਧਰਮ ਰਾਜ ਦੇ ਦੂਤਾਂ ਨੂੰ ਕਹਿੰਦਾ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਹੈ ਪਰ ਕਰਨੀ ਇਕੱਲੇ। ਦੂਤ ਪੁੱਛਦੇ ਨੇ ਦੱਸ, ਕਹਿੰਦਾ ਨਾ ਮੇਰੇ ਕੋਲ ਇੰਨਾ ਕੁ ਪੈਸਾ, ਮੈਂ ਇਲਾਕੇ ਦੇ ਕਈ ਪਿੰਡਾਂ ਦੇ ਵਿੱਚ ਆਪਣਾ ਪੈਸਾ ਜਿਹੜਾ ਉਹ ਸੂਦ ਤੇ ਦਿੱਤਾ ਹੋਇਆ, ਮੈਂ ਸ਼ਾਹ ਵਾਂ ਵਪਾਰ ਕਰਨਾ ਵਾਂ, ਲੋਕਾਂ ਨੂੰ ਵਿਆਜ ਤੇ ਪੈਸੇ ਦਿੱਤੇ ਨੇ, ਤੁਸੀਂ ਕਹਿੰਦੇ ਹੋ ਕਿ ਚੱਲ ਦਰਹਾਲ ਦੀਵਾਨ ਬੁਲਾਇਆ ਤੂੰ ਹੁਣੇ ਚੱਲ ਪਓ, ਤੇ ਜੇ ਇੱਕ ਕੰਮ ਕਰੋ ਕੋਈ 2-4 ਮਹੀਨੇ ਮੈਨੂੰ ਜੀ ਲੈਣ ਦਿਓ, ਘੱਟੋ ਘੱਟ ਜਿੰਨਾ ਤੋਂ ਮੈਂ ਪੈਸਾ ਟਕਾ ਲੈਣਾ ਆਪਣੇ ਪੈਸੇ ਅਗਰਾ ਲਵਾਂ, ਪਰਤ ਕੇ ਤੁਹਾਡੇ ਨਾਲ ਜਦੋਂ ਕਹੇਗੇ ਚਲਾ ਜਾਵਾਂਗਾ। ਤੇ ਸਤਿਗੁਰੂ ਕਹਿੰਦੇ ਨੇ ਹੱਦ ਹੋ ਗਈ, ਬੰਦਾ ਦੇਖੋ ਮੌਤ ਨਾਲ ਰੁਪਈਆ ਲੈ ਕੇ ਸੌਦੇ ਪਿਆ ਕਰਦਾ। ਕਹਿਣ ਲੱਗਾ ਕੁਝ ਮਹੀਨੇ ਰਹਿ ਲੈਣ ਦਿਓ। ਦੂਤ ਕਹਿੰਦੇ ਨੇ ਸੱਜਣਾ ਤੂੰ ਮਹੀਨਿਆਂ ਦੀ ਗੱਲ ਕਰਨਾ, ਅਸਲੀਅਤ ਇਹੀ ਤੂੰ ਇੱਕ ਸਵਾਸ ਜਿਹੜਾ ਅੰਤਲਾ ਲੈਣਾ ਸਾਨੂੰ ਹੁਕਮ ਹੈ, ਉਸ ਤੋਂ ਵੱਧ ਤੈਨੂੰ ਇੱਕ ਹੋਰ ਸਵਾਸ ਸੀ ਲੈਣ ਨਹੀਂ ਦੇਣਾ। ਤੇ ਮਾਇਆ ਧਾਰੀ ਨੇ ਕਿਹਾ, ਕਹਿਣ ਲੱਗਾ ਜਮਦੂਤੋ ਜੇ ਤੁਸੀਂ 2-4 ਮਹੀਨੇ ਨਹੀਂ ਰਹਿਣ ਦੇਣਾ ਤੇ ਇੱਕ ਰਾਤ ਮੈਨੂੰ ਰਹਿ ਲੈਣ ਦਿਓ, ਇੱਕ ਰਾਤ ਵਿੱਚ ਮੈਂ ਆਪਣੇ ਪੁੱਤਰਾਂ ਨੂੰ ਸਾਰਾ ਹਿਸਾਬ ਸੁਣਾ ਦਿਆਂਗਾ, ਇੱਕ ਰਾਤ ਵਿੱਚ ਜਿੰਨੀ ਵੀ ਕਮਾਈ ਹੋ ਗਈ ਅੱਧ ਤੁਹਾਡਾ ਅੱਧ ਮੇਰਾ, ਤੇ ਸਵੇਰੇ ਦਿਨ ਚੜ੍ਹਨ ਤੋਂ ਪਹਿਲਾਂ ਤੁਹਾਡੇ ਨਾਲ ਤੁਰ ਪਾਂਗਾ, ਇੱਕ ਰਾਤ ਮੈਨੂੰ ਲੈ ਲੈਣ ਦਿਓ। ਸਤਿਗੁਰੂ ਕਹਿੰਦੇ ਨੇ ਕਦੀ ਇੰਨੀ ਤਾਕਤ ਵਾਲਾ ਵੀ ਤਰਲੇ ਲੈਂਦਾ ਪਿਆ ਜੇ, ਪਰ ਕਹਿੰਦੇ ਨੇ ਮੌਤ ਇੰਨੀ ਬਲਵਾਨ ਉਹ ਪੈਸੇ ਦੇ ਲਾਲਚ ਨਾਲ ਮੰਨਦੀ ਨਹੀਂ। ਸਾਹਿਬ ਦਾ ਬਚਨ ਅਮਲ ਸਿਰਾਨੋ ਲੇਖਾ ਦੇਣਾ ਆਏ ਕਥਨ ਦੂਤ ਜਮ ਲੈਣਾ, ਕਿਆ ਥੈ ਕਟਿਆ ਕਹਾਂ ਗਵਾਇਆ, ਚਲੋ ਸ਼ਿਤਾਬ ਦੀਵਾਨ ਬੁਲਾਇਆ, ਚਲ ਹਰ ਚਲ ਦਰਹਾਰ ਦੀਵਾਨ ਬੁਲਾਇਆ, ਹਰ ਫੁਰਮਾਨ ਦਰਗਹਿ ਕਾ ਆਇਆ। ਅਗਲੀ ਪੰਕਤੀ ਕਹਿੰਦੇ ਨੇ ਕਰੋ ਅਰਦਾਸ, ਇਹਦਾ ਅਰਥ ਇਹ ਨਹੀਂ ਕਿ ਮੈਂ ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਨਾ, ਇਹਦਾ ਮਤਲਬ ਹੈ ਜਿਹਦੀ ਮੌਤ ਆਈ ਉਹ ਬੇਨਤੀ ਕਰਦਾ ਜਮਦੂਤਾਂ ਅੱਗੇ, ਕਰੋ ਅਰਦਾਸ ਗਾਂਵ ਕਿਛ ਬਾਕੀ, ਗਾਂਵ ਦਰ ਤੇ ਪਿੰਡ ਕੁਝ ਸ਼ਹਿਰ ਪਿੰਡ ਰਹਿੰਦੇ ਨੇ, ਲਿਓ ਨਬੇਰ ਅੱਜ ਕੀ ਰਾਤੀ, ਅੱਜ ਦੀ ਰਾਤ ਮੈਨੂੰ ਹੋਰ ਸਮਾਂ ਦੇ ਦਿਓ, ਮੈਂ ਪੂਰਾ ਲੇਖਾ ਜੋਖਾ ਕਰ ਲਾਂਗਾ। ਤੇ ਜਦੋਂ ਮੌਤ ਨਹੀਂ ਮੰਨੀ ਤੇ ਫਿਰ ਕਹਿੰਦਾ ਕਿਛ ਵੀ ਖਰਚ ਤੁਮਾਰਾ ਸਾਰੂ, ਆਪਾਂ ਕਹਿੰਦੇ ਤੂੰ ਮੇਰਾ ਕੰਮ ਕਰਦੇ ਖਰਚਾ ਪਾਣੀ ਮੈਂ ਤੈਨੂੰ ਦੇ ਦਿਆਂਗਾ। ਕਹਿੰਦੇ ਨੇ ਬੰਦਾ ਮੌਤ ਨੂੰ ਕਹਿੰਦਾ ਕਿਛ ਵੀ ਖਰਚ ਤੁਮਾਰਾ ਸਾਰੂ, ਸੁਬਹ ਨਿਵਾਜ ਸਰਾਏ ਗਜ਼ਾਰੂ, ਇੱਕ ਰਾਤ ਰਹਿ ਲੈਂਦੇ ਸਵੇਰੇ ਦਿਨ ਚੜ੍ਹਦਿਆਂ ਸਾਰ ਸਵਕਤੇ ਸਵਕਤੇ ਤੁਹਾਡੇ ਨਾਲ ਤੁਰ ਪਵਾਂਗਾ। ਪਰ ਸਤਿਗੁਰੂ ਅੱਜ ਕਹਿੰਦੇ ਨੇ ਜੇ ਕੋਈ ਇਹੋ ਜਿਹਾ ਯਤਨ ਕਰੇ ਤੇ ਕੀ ਮੌਤ ਨੂੰ ਛੱਡ ਦੇਗੀ? ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਬੜੇ ਪਿਆਰੇ ਬਚਨ ਕਹੇ ਨੇ, ਕਹਿੰਦੇ ਨੇ ਇੱਥੋਂ ਤੱਕ ਪਰਮੇਸ਼ਵਰ ਇੰਨਾ ਬੇਅੰਤ ਹੈ, ਜੇ ਕੋਈ ਜਿਤਨਾ ਮਰਜ਼ੀ ਯਤਨ ਕਰੇ ਮੇਰਾ ਵਾਹਿਗੁਰੂ ਇੱਕ ਖਿਨ ਦੇ ਅੰਦਰ ਉਹਦੀ ਬਾਜੀ ਨੂੰ ਪੁੱਠੀ ਪਾ ਦਿੰਦਾ ਜੀ। ਧੰਨ ਗੁਰੂ ਗ੍ਰੰਥ ਸਾਹਿਬ ਦੇ ਬਚਨ ਨੇ, ਬਾਬਾ ਫਰੀਦ ਸਾਹਿਬ ਦੇ ਨੇ, ਉਹਨਾਂ ਨੇ ਬੜੇ ਕਮਾਲ ਦਾ ਇੱਕ ਸ਼ਲੋਕ ਕਿਹਾ ਤੇ ਉਹਨੂੰ ਪੜਿਆ ਤੇ ਚਿੱਤ ਕੀਤਾ ਵੀ ਅੱਜ ਦੇ ਸ਼ਲੋਕ ਨਾਲ ਇਹ ਢੁਕਦਾ ਪਿਆ। ਬਹੁ ਯਤਨ ਕਰਤਾ ਬਲਵੰਤ ਕਾਰੀ ਸੇਵੰਤ ਸੂਰਾ ਚਤੁਰ ਦਿਸ਼ੈ, ਜੇ ਕੋਈ ਇੰਨੀ ਤਾਕਤ ਵਾਲਾ ਹੋਵੇ ਮੌਤ ਉਹਨੂੰ ਵੀ ਆ ਸਕਦੀ ਹੈ ਤੇ ਛੋਟਾ ਜਿਹਾ ਬਹਾਨਾ ਬਣ ਕੇ ਉਹਦੀ ਮੌਤ ਹੋ ਸਕਦੀ। ਸਤਿਗੁਰੂ ਕੀ ਬਾਣੀ ਵਿੱਚ ਬਾਬਾ ਜੀ ਬਚਨ ਕਰਦੇ ਨੇ, ਕਹਿੰਦੇ ਨੇ ਇੱਕ ਮਨੁੱਖ ਇੰਨਾ ਕੁ ਧਨਾੜ ਹੈ, ਰਾਜੇ ਮਹਾਰਾਜੇ ਪੁਰਾਤਨ ਸਮੇਂ ਜਦੋਂ ਕਿਲੇ ਵਿੱਚੋਂ ਨਿਕਲ ਕੇ ਦਰਬਾਰ ਵਿੱਚ ਆਉਣਾ ਨਾ ਤੇ ਉਹਨਾਂ ਦੇ ਅੱਗੇ ਅੱਗੇ ਨਗਾਰਾ ਵੱਜਦਾ ਹੁੰਦਾ ਸੀ, ਧੌਂਸੇ ਵੱਜਣੇ ਢੋਲ ਵੱਜਣੇ, ਤੇ ਜਦੋਂ ਨਗਾਰਾ ਵੱਜਣਾ ਤੇ ਅੱਗੇ ਅੱਗੇ ਇਹ ਉੱਚੀ ਉੱਚੀ ਆਵਾਜ਼ ਦੇ ਅੰਦਰ ਨਗਾਰਚੀ ਜਿਹੜਾ ਕਹਿੰਦਾ ਸੀ ਕਿ ਮਹਾਰਾਜ ਪਧਾਰ ਰਹੇ ਹੈ, ਬਾਬਾ ਫਰੀਦ ਸਾਹਿਬ ਕਹਿੰਦੇ ਨੇ ਅੱਗੇ ਨਗਾਰਾ ਵੱਜਣਾ ਤੇ ਜਦੋਂ ਬਾਹਰ ਨਿਕਲਣਾ ਤੇ ਸੋਨੇ ਦਾ ਛਤਰ ਸਿਰ ਤੇ ਝੁਲਣਾ, ਉਹਨੂੰ ਧੁੱਪ ਨਾ ਲੱਗਣ ਦੇਣੀ ਤੇ ਜਦੋਂ ਤੁਰਦਿਆਂ ਤੁਰਦਿਆਂ ਭਰੇ ਦਰਬਾਰ ਵਿੱਚ ਪਹੁੰਚਣਾ ਤੇ ਅੱਗੇ ਅੱਗੇ ਤੂਤੀਆਂ ਵੱਜਣੀਆਂ, ਬਾਜੇ ਵੱਜਣੇ ਤੇ ਦਰਬਾਰ ਵਿੱਚ ਬੈਠੇ ਹੁੰਦੇ ਸਨ ਕਵੀ ਤੇ ਕਵੀ ਲੋਕਾਂ ਨੇ ਉੱਠ ਕੇ ਨਿਤ ਰੋਜ਼ ਨਵੇਂ ਉਸ ਰਾਜੇ ਦੀ ਸਿਫਤ ਵਿੱਚ ਗੀਤ ਕਹਿਣੇ, ਛੰਦ ਕਹਿਣੇ, ਕਵਿਤਾਵਾਂ ਕਹਿਣੀਆਂ ਤੇ ਬਾਬਾ ਫਰੀਦ ਸਾਹਿਬ ਕਹਿੰਦੇ ਉਸ ਬੰਦੇ ਨੂੰ ਮੌਤ ਚੇਤੇ ਨਹੀਂ ਸੀ, ਕਦੀ ਮੌਤ ਨੂੰ ਯਾਦ ਨਹੀਂ ਕੀਤਾ। ਕਹਿੰਦੇ ਨੇ ਹੱਦ ਹੋ ਗਈ, ਅੱਜ ਅੰਤਲਾ ਸਮਾਂ ਆਇਆ ਤੇ ਮੈਂ ਦੇਖਿਆ ਉਹ ਭਲਿਆ, ਕਦੀ ਜਦੋਂ ਤੇਰੇ ਕੋਲ ਤਾਕਤ ਸੀ ਤੈਨੂੰ ਮੌਤ ਯਾਦ ਨਹੀਂ ਸੀ, ਤੇਰੇ ਸਿਰ ਤੇ ਛਤਰ ਝੁਲਦੇ ਸਨ, ਤੂੰ ਲੰਘਦਾ ਸਾਂ, ਨਗਾਰੇ ਵੱਜਦੇ ਸਨ, ਵਾਜੇ ਵੱਜਦੇ ਸਨ, ਦਰਬਾਰ ਵਿੱਚ ਪਹੁੰਚਦਾ ਸੈਂ ਤੇ ਕਵੀ ਤੇਰੀ ਉਸਤਤ ਵਿੱਚ ਸ਼ਬਦ ਕਹਿੰਦੇ ਸਨ, ਛੰਦ ਕਹਿੰਦੇ ਸਨ, ਤੇ ਅੱਜ ਜਦੋਂ ਮੌਤ ਨੇ ਇੱਕ ਰਾਤ ਵਾਰ ਕੀਤਾ, ਕਹਿਣ ਲੱਗੇ ਅੱਜ ਦਿਨ ਚੜਿਆ, ਨਗਾਰਾ ਤਾਂ ਪਿਆ, ਨਗਾਰਾ ਵਜਾਉਣ ਵਾਲਾ ਵੀ ਕੋਲ ਖਲੋਤਾ, ਪਰ ਹੈਰਾਨਗੀ ਦੀ ਬਾਤ ਇਹ ਨਗਾਰੇ ਤੇ ਸੱਟ ਮਾਰ ਕੇ ਅੱਜ ਕਹਿੰਦਾ ਨਹੀਂ ਪਿਆ ਕਿ ਮਹਾਰਾਜ ਪਧਾਰ ਰਹੇ। ਨਗਾਰਾ ਹੈ ਪਰ ਅੱਜ ਉਹ ਆਵਾਜ਼ ਨਹੀਂ, ਛਤਰ ਹੈ ਪਰ ਛਤਰ ਨੂੰ ਚੁੱਕ ਕੇ ਉੱਤੇ ਚੁਲਾ ਕੋਈ ਨਹੀਂ ਰਿਹਾ। ਕਹਿਣ ਲੱਗੇ ਉਹ ਲੋਕਾਂ ਨੇ ਕੀ ਕੀਤਾ, ਇਹਨੂੰ ਪਾਇਆ ਤਖਤੇ ਦੇ ਉੱਪਰ ਤੇ ਕਿਲੇ ਵਿੱਚੋਂ ਚੁੱਕ ਕੇ ਲੈ ਗਏ। ਅੱਗੇ ਜਿਹਦੇ ਨਾਲ ਲੋਕ ਤੁਰਦੇ ਸਨ, ਕਵੀ ਉਸਤਤ ਕਰਦੇ ਸਨ, ਅੱਜ ਕਬਰਾਂ ਵਿੱਚ ਟੋਇਆ ਪੱਟਿਆ ਜ਼ਮੀਨ ਵਿੱਚ ਦਫਨਾ ਕੇ ਆ ਗਏ ਤੇ ਇਸ ਤਰ੍ਹਾਂ ਇਕੱਲੇ ਨੂੰ ਛੱਡ ਕੇ ਆ ਗਏ, ਜਿਵੇਂ ਕਿਸੇ ਯਤੀਮ ਨੂੰ ਕੋਈ ਧੱਕੇ ਮਾਰ ਕੇ ਸ਼ਹਿਰੋਂ ਬਾਹਰ ਕੱਢ ਦੇ। ਬਾਬਾ ਫਰੀਦ ਸਾਹਿਬ ਨੇ ਬਚਨ ਕੀਤਾ, ਕਹਿਣ ਲੱਗੇ ਪਾਸ ਦਮਾਮੇ ਛੱਤ ਸਿਰ ਢੇਰੀ ਸੱਡੋ ਰੱਡ। ਇਹ ਸ਼ਲੋਕ ਹੈ ਬਾਬਾ ਜੀ ਦਾ। ਕਹਿੰਦੇ ਨੇ ਪਾਸ ਦਮਾਮੇ, ਇਹਦਾ ਅਰਥ ਹੈ ਕੋਲ ਨਗਾਰੇ ਪਏ ਨੇ ਪਰ ਵਜਾਉਣ ਦੀ ਹੁਣ ਸਮਰੱਥਾ ਹੀ ਕੋਈ ਨਹੀਂ, ਕੌਣ ਵਜਾ ਕੇ ਕਹੇਗਾ, ਕਿਉਂਕਿ ਜਿਹੜਾ ਮਾਣ ਕਰਦਾ ਸੀ ਉਹ ਤਾਂ ਚਲਾ ਗਿਆ। ਪਾਸ ਦਮਾਮੇ ਛੱਤ ਸਿਰ, ਸਿਰ ਤੇ ਛਤਰ ਝੁਲਦਾ, ਢੇਰੀ ਢੇਰੀ ਦਰ ਤੇ ਤੂਤੀਆਂ ਵਾਜੇ ਵੱਜਣੇ, ਸੱਡੋ ਰੱਡ, ਰੱਡ ਇੱਕ ਛੰਦ ਦਾ ਨਾਮ ਹੈ। ਕਹਿਣ ਲੱਗੇ ਜਿਹੜੇ ਕਵੀ ਜਾਣੇ ਉਹਦੀ ਸਿਫਤ ਵਿੱਚ ਰੱਡ ਛੰਦ ਕਹਿੰਦੇ ਸਨ, ਤੇ ਅੱਜ ਕੀ ਹੋਇਆ, ਜਾਏ ਸੁੱਤੇ ਜੀਰਾਨ ਮੈਂ ਕਬਰਾਂ ਵਿੱਚ ਜਾ ਕੇ ਸੌ ਗਿਆ, ਥੀਏ ਅਤੀਮਾ ਗੱਡ ਅਤੀਮਾ ਦਰ ਤੇ ਯਤੀਮਾ ਦੀ ਤਰ੍ਹਾਂ ਜ਼ਮੀਨ ਵਿੱਚ ਗੱਡ ਕੇ ਆ ਗਏ, ਪਰਤ ਕੇ ਕਿਸੇ ਨੇ ਨਾਂ ਲਿਆ ਹੀ। ਸਾਹਿਬ ਕਹਿੰਦੇ ਨੇ ਤਾਕਤ ਤਾਂ ਉਹਦੇ ਕੋਲ ਵੀ ਬੜੀ ਸੀ। ਸਾਧ ਸੰਗਤ, ਗੁਰੂ ਗ੍ਰੰਥ ਸਾਹਿਬ ਨੇ ਵੈਸੇ ਨਾ ਮਨੁੱਖ ਦੇ ਅੰਦਰ ਦੇ ਹੰਕਾਰ ਨੂੰ ਬਾਣੀ ਵਿੱਚ ਮਸਲ ਕੇ ਰੱਖ ਦਿੱਤਾ। ਬੰਦੇ ਦੀ ਤਾਕਤ ਨੀ ਐਵੇਂ ਮੈਂ ਕਰੀ ਜਾਂਦਾ, ਫੁੱਲਿਆ ਨੀ ਸਮਾਂਦਾ। ਗੁਰੂ ਗ੍ਰੰਥ ਸਾਹਿਬ ਤੇ ਬੜੇ ਕਮਾਲ ਦੇ ਬਚਨ ਕਰਦੇ ਨੇ, ਬਹੁ ਲਸ਼ਕੁਰ ਮਾਨਕ ਉਪਰ ਕਰੇ ਆਸ, ਪਲ ਭੀਤਰ ਤਾਕਾ ਹੋਏ ਬਿਨਾਸ਼, ਸਭ ਤੇ ਆਪ ਜਾਣੇ ਬਲਵੰਤ। ਜੇ ਤੂੰ ਕਹਿੰਦਾ ਮੈਂ ਬੜੀ ਤਾਕਤ ਵਾਲਾ ਵਾ ਤੇ ਗੁਰੂ ਪਤਾ ਕਹਿੰਦਾ ਖਿਨਮੈ ਹੋਏ ਜਾਏ, ਭਸਮੰਤ ਭਸਮੰਤ ਦਰਸ ਨਾ ਸਵਾਹ ਹੋ ਜਾਣੀ। ਜੇ ਕੋਈ ਕਹਿੰਦਾ ਮੈਂ ਬਲ ਵਾਲਾ ਵਾਂ ਤੇ ਸਤਿਗੁਰੂ ਕਹਿੰਦੇ ਨੇ ਕਿੰਨਾ ਕੁ ਬਲ ਦਿਖਾਣਾ, ਇੱਕ ਖਿਣ ਦੇ ਵਿੱਚ ਪਰਤ ਕੇ ਸਵਾਹ ਦੀ ਢੇਰੀ ਬਣ ਜਾਏ। ਧੰਨ ਗੁਰੂ ਗ੍ਰੰਥ ਸਾਹਿਬ, ਗੁਰੂ ਅਰਜਨ ਸਾਹਿਬ ਕਹਿੰਦੇ ਨੇ ਮਾਣ ਨਾ ਕਰ, ਦੇਖ ਮੌਤ ਪਤਾ ਨੀ ਕਿਹੜੇ ਬਹਾਨੇ ਦੇ ਨਾਲ ਤੈਨੂੰ ਆ ਝਪਟਣਾ, ਮੌਤ ਤਾਂ ਤੇਰੇ ਪਿੱਛੇ ਪਿੱਛੇ ਤੁਰੀ ਫਿਰਦੀ, ਸਿਰ ਬਿੱਧ ਬਣਨੀ, ਉਸ ਬਿੱਧ ਨਾਲ ਤੂੰ ਸੰਸਾਰ ਤੋਂ ਤੁਰ ਪੈਣਾ। ਸਤਿਗੁਰੂ ਕੀ ਬਾਣੀ ਵਿੱਚ ਇਹੀ ਬਚਨ ਸਾਹਿਬ ਨੇ ਸੁਰਠ ਰਾਗ ਦੇ ਪਹਿਲੇ ਸ਼ਬਦ ਵਿੱਚ ਕਹੇ। ਗੁਰੂ ਨਾਨਕ ਸਾਹਿਬ ਦਾ ਬਚਨ ਹੈ, ਸਾਹਿਬ ਕਹਿੰਦੇ ਨੇ ਧਰਤੀ ਤੇ ਇੱਕ ਨਹੀਂ, ਕਰੋੜਾਂ ਬੰਦੇ ਐਸੇ ਪੈਦਾ ਹੋਏ ਨੇ ਜਿਹੜੇ ਆਪਣੀ ਮਨ ਮਰਜ਼ੀ ਕਰਕੇ ਗਏ, ਜਿਨ੍ਹਾਂ ਨੇ ਆਪਣੀ ਸੰਸਾਰ ਤੇ ਪੂਰੀ ਗੱਲ ਲੋਕਾਂ ਤੋਂ ਮਨਾਈ, ਪਰ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਮੇਰਾ ਰੱਬ ਇੰਨਾ ਬੇਅੰਤ ਜੇ, ਜਿਹੜੇ ਲੋਕ ਅਸਮਾਨ ਤੱਕ ਉੱਚੇ ਨਹੀਂ ਸਮਾਉਂਦੇ, ਉੱਚੀਆਂ ਉੱਚੀਆਂ ਗੱਲਾਂ ਮਾਰਦੇ ਨੇ, ਮੇਰਾ ਵਾਹਿਗੁਰੂ ਮੌਤ ਦੀ ਨੱਥ ਪਾ ਕੇ ਅਸਮਾਨ ਤੇ ਚੜਿਆ ਹੋਇਆ ਨੂੰ ਇੱਕ ਖਿੰਨ ਵਿੱਚ ਜ਼ਮੀਨ ਤੇ ਸੱਟ ਕੇ ਮਲੀਆ ਮੇਟ ਕਰ ਦਿੰਦਾ। ਗੁਰੂ ਨਾਨਕ ਸਾਹਿਬ ਦਾ ਬਚਨ ਹੁੰਦਾ, ਕਹਿੰਦੇ ਨੇ ਧਰਤੀ ਉੱਪਰ ਕੋਟ ਗੜ ਕੇਤੀ ਗਈ ਬਜਾਏ। ਕਹਿੰਦੇ ਨੇ ਪਤਾ ਨੀ ਇਸ ਧਰਤੀ ਤੇ ਕਿੰਨੇ ਕੁ ਕਿਲੇ ਬਣਾਉਣ ਵਾਲੇ ਆਏ ਤੇ ਕਿੰਨੇ ਕੁ ਆਪਣੀ ਧੌਂਸੇ ਵਜਾ ਕੇ ਚਲੇ ਗਏ, ਪਰ ਨਾਲ ਕਹਿ ਦਿੱਤਾ ਜੋ ਅਸਮਾਨ ਨਾ ਮਾਵਨੀ, ਜਿਹੜੇ ਅਸਮਾਨ ਤੱਕ ਫੁੱਲੇ ਨਹੀਂ ਸਨ ਸਮਾਉਂਦੇ, ਤਿੰਨ ਨੱਕ ਨੱਥਾਂ ਪਾਏ ਮੇਰੇ ਵਾਹਿਗੁਰੂ ਨੇ, ਉਹਨਾਂ ਦੇ ਨੱਕ ਵਿੱਚ ਵੀ ਨੱਥ ਪਾ ਕੇ ਉਹਨਾਂ ਨੂੰ ਜ਼ਮੀਨ ਉੱਤੇ ਛੱਡ ਦਿੱਤਾ। ਕਹਿੰਦੇ ਨੇ ਕਿਸੇ ਦੀ ਤਾਕਤ ਚੱਲਣੀ ਕੀ ਉਹਦੇ ਅੱਗੇ। ਸਾਧ ਸੰਗਤ, ਮੈਂ ਅਰਜ਼ ਕਰ ਰਿਹਾ, ਗੁਰੂ ਅਰਜਨ ਸਾਹਿਬ ਕਹਿੰਦੇ ਨੇ ਭਾਵੇਂ ਤਾਕਤ ਬਹੁਤ ਏ ਪਰ ਇੱਕ ਖਿਣ ਲੱਗਦਾ, ਮੌਤ ਤਾਂ ਇੱਕ ਬਹਾਨਾ ਹੀ ਬਣਾਉਂਦੀ। ਇੱਕ ਅਦੀਬ ਨੇ ਬੜਾ ਪਿਆਰਾ ਬਚਨ ਕਿਹਾ। ਉਹ ਕਹਿੰਦਾ ਸਿਕੰਦਰ ਨੇ ਇੱਕ ਸੁਪਨਾ ਲਿਆ ਸੀ, ਮੈਂ ਸਾਰੀ ਦੁਨੀਆਂ ਨੂੰ ਜਿੱਤਣਾ। ਤੇ ਯਾਦ ਰੱਖਣਾ, ਬੰਦੇ ਦੇ ਕੀਤਿਆਂ ਕੁਝ ਨਹੀਂ ਹੁੰਦਾ, ਖੋਣਾ ਉਹ ਕੁਝ ਜੋ ਕੁਝ ਮੇਰੇ ਮਾਲਕ ਨੂੰ ਮਨਜ਼ੂਰ ਹੈ। ਸਤਿਗੁਰੂ ਨੇ ਬੜੇ ਪਿਆਰੇ ਬਾਣੀ ਵਿੱਚ ਬਚਨ ਕਹੇ ਨੇ, ਕਹਿੰਦੇ ਨੇ ਬੰਦਾ ਕਰਨ ਵਾਲਾ ਹੈ ਹੀ ਕੁਛ ਨਹੀਂ, ਇਹਦੇ ਹੱਥ ਵਿੱਚ ਕੁਝ ਨਹੀਂ। ਜੇ ਕੋਈ ਕਰ ਸਕੇ, ਜੇ ਕਿਤੇ ਕਰ ਸਕਦਾ ਹੁੰਦਾ ਤੇ ਹੰਕਾਰੀ ਇੰਨਾ ਸੀ, ਇਹਨੇ ਕਿਸੇ ਦੂਜੇ ਗੁਆਂਢੀ ਨੂੰ ਰੋਟੀ ਦਾ ਟੁਕੜਾ ਨਹੀਂ ਸਿਖਾਉਣ ਦੇ। ਧਿਆਨ ਦੇਣਾ, ਮੈਂ ਅਰਜ਼ ਕਰ ਰਿਹਾ ਬਾਣੀ ਵਿੱਚੋਂ ਹੀ, ਗੁਰੂ ਅਰਜਨ ਸਾਹਿਬ ਨੇ ਬਚਨ ਕੀਤਾ, ਕਹਿੰਦੇ ਨੇ ਇਹਦੇ ਹੱਥ ਵਿੱਚ ਕੁਝ ਨਹੀਂ, ਜੇ ਕੁਝ ਹੁੰਦਾ ਤੇ ਲੋਕਾਂ ਦੇ ਮੂੰਹ ਵਿੱਚ ਪਈਆਂ ਹੋਈਆਂ ਗਰਾਹੀਆਂ ਤੋੜ ਕੇ ਬਾਹਰ ਕੱਢ ਦਿੰਦਾ, ਰੱਬ ਨੇ ਇਹਦੇ ਹੱਥ ਵਿੱਚ ਰਹਿਣ ਹੀ ਕੁਝ ਨਹੀਂ ਦਿੱਤਾ। ਬਾਣੀ ਵਿੱਚ ਬਚਨ ਆਉਂਦਾ, ਇਸ ਕਾ ਹਾਥ ਹੋਏ ਤਾਂ ਸਭ ਕਿਛ ਲੈ, ਇਹਦੇ ਹੱਥ ਵਿੱਚ ਹੋਵੇ ਤੇ ਸਭ ਕੁਝ ਖੋ ਨਾ ਲੈ। ਮੈਂ ਅਰਜ਼ ਕਰ ਰਿਹਾ, ਸਿਕੰਦਰ ਨੇ ਇੱਕ ਸੁਪਨਾ ਲਿਆ, ਸਾਰੀ ਧਰਤੀ ਤੇ ਮੈਂ ਰਾਜ ਕਾਇਮ ਕਰਨਾ, ਤੇ ਕੇਵਲ ਸੁਪਨਾ ਨਹੀਂ ਲਿਆ, ਉਸ ਬੰਦੇ ਨੇ ਕੁਝ ਰਾਜ ਕਾਇਮ ਕਰ ਲਈ, ਕੁਝ ਮੁਲਕ ਜਿੱਤੇ ਨੇ, ਉਹਨੇ ਕੁਝ ਥਾਂ ਤੇ ਜਿੱਤ ਵੀ ਪ੍ਰਾਪਤ ਕੀਤੀ। ਤੇ ਕਹਿੰਦੇ ਨੇ ਭਰ ਜਵਾਨੀ ਵਿੱਚ ਸੀ, ਹਿੰਦੁਸਤਾਨ ਦੀ ਧਰਤੀ ਤੇ ਵੀ ਗਿਆ, ਪੰਜਾਬ ਦੀ ਧਰਤੀ ਤੇ ਪੋਸ਼ ਵਰਗੇ ਰਾਜੇ ਨੇ ਉਹਦਾ ਮੁਕਾਬਲਾ ਕੀਤਾ ਪਰ ਹਾਰ ਗਿਆ। ਤੇ ਇਸੇ ਪੰਜਾਬ ਦੀ ਧਰਤੀ ਤੇ ਸਿਕੰਦਰ ਨੇ ਜਦੋਂ ਪੋਰਸ ਨੂੰ ਗ੍ਰਿਫਤਾਰ ਕੀਤਾ ਤੇ ਪੁੱਛਿਆ ਸੀ, ਇਹ ਪੋਰਸ ਦੱਸ ਤੇਰੇ ਨਾਲ ਕੀ ਸਲੂਕ ਕੀਤਾ ਜਾਏ, ਤੇ ਪੋਰਸ ਇੰਨਾ ਕੁ ਨਿਧੜਕ ਸੀ, ਕਹਿਣ ਲੱਗਾ ਇਹ ਸਿਕੰਦਰ ਮੇਰੇ ਨਾਲ ਉਹ ਸਲੂਕ ਕਰੀ ਜਿਹੜਾ ਸਲੂਕ ਇੱਕ ਰਾਜਾ ਦੂਸਰੇ ਦੇ ਨਾਲ ਕਰਦਾ। ਕਹਿੰਦੇ ਨੇ ਸਿਕੰਦਰ ਨੇ ਪੋਰਸ ਨੂੰ ਕੁਛ ਕਿਹਾ ਨਹੀਂ, ਉਹਦੀ ਬਹਾਦਰੀ ਨੂੰ ਤੱਕ ਕੇ ਉਹਦਾ ਅਦਬ ਸਤਿਕਾਰ ਕੀਤਾ, ਇੱਜ਼ਤ ਦਿੱਤੀ। ਜਦੋਂ ਇਹ ਸਫ਼ਰ ਕਰ ਰਿਹਾ, ਇਹਨੂੰ ਬੁਖਾਰ ਚੜਿਆ, ਤਾਪ ਚੜਿਆ, ਤੇ ਮੌਤ ਨੇ ਆ ਕੇ ਇਹਦੇ ਸਿਰ ਦੇ ਉੱਪਰ ਆਪਣਾ ਡਗਾ ਮਾਰਿਆ। ਸੁਪਨਾ ਸੀ ਕਿ ਮੈਂ ਜਿੰਦਾ ਰਹਾਂ, ਮੈਂ ਸਾਰੀ ਧਰਤੀ ਤੇ ਰਾਜ ਕਾਇਮ ਕਰਾਂ, ਸਾਰੇ ਮੇਰੇ ਗੁਲਾਮ ਹੋਣ। ਪਰ ਪਿਆਰੇ, ਯਾਦ ਰੱਖੀ, ਮਨ ਕੀ ਮਨ ਹੀ ਮਾਏ ਰਹੀ, ਬੰਦੇ ਦੇ ਹੱਥ ਕੀ ਏ। ਸਾਹਿਬ ਕਹਿੰਦੇ ਨੇ ਮੌਤ ਤਾਂ ਇੰਨੀ ਬਲਵਾਨ ਏ, ਤੂੰ ਦੁਨੀਆਂ ਦੇ ਸੁਪਨੇ ਕੀ। ਕਈ ਵਾਰੀ ਬੰਦਾ ਧਰਮ ਕਮਾਉਣ ਦੇ ਸੁਪਨੇ ਲੈਂਦਾ, ਧਰਮ ਕਮਾਉਣ ਦਾ ਸਮਾਂ ਵੀ ਰੱਬ ਨਹੀਂ ਜੇ ਦਿੰਦਾ। ਸਤਿਗੁਰੂ ਨੇ ਬਾਣੀ ਵਿੱਚ ਕਿਹਾ, ਮਨ ਕੀ ਮਨ ਹੀ ਮਾਹੇ ਰਹੀ, ਨਾ ਹਰ ਭਜੇ ਨਾ ਤੀਰਥ ਸੇਵੇ, ਚੋਟੀ ਕਾਲ ਗਈ। ਮੌਤ ਨੇ ਆ ਕੇ ਸਿਰ ਦੀ ਚੋਟੀ ਤੋਂ ਪਕੜ ਲਿਆ, ਕਰਨ ਲੱਗਾ ਬੰਦਾ ਕੁਝ ਵੀ ਨਹੀਂ ਕਰ ਸਕਿਆ। ਮੌਤ ਨੇ ਜਦੋਂ ਆ ਕੇ ਡਗਾ ਮਾਰਿਆ ਤੇ ਸਿਕੰਦਰ ਨੇ ਕਿਹਾ, ਇਹ ਮੌਤ ਤੈਨੂੰ ਪਤਾ ਨਹੀਂ, ਲੋਕ ਮੇਰਾ ਨਾਂ ਸੁਣ ਕੇ ਕੰਬਦੇ ਨੇ, ਮੈਂ ਮਹਾਨ ਸਿਕੰਦਰ ਹਾਂ, ਮੈਂ ਇੱਕ ਸੁਪਨਾ ਲਿਆ ਧਰਤੀ ਤੇ ਰਾਜ ਕਾਇਮ ਕਰਨ ਦਾ। ਤੇ ਕਹਿੰਦੇ ਨੇ ਮੌਤ ਨੇ ਇੱਕ ਗੱਲ ਕਹੀ ਸੀ, ਸਿਕੰਦਰ ਇਹ ਤੂੰ ਸੁਪਨਾ ਲਿਆ ਹੈ ਨਾ, ਪਰ ਤੂੰ ਯਾਦ ਰੱਖ ਸੁਪਨਾ ਧਰਤੀ ਜਿੱਤਣ ਦੇ ਲਈ ਬੈਠਾ, ਪਰ ਹੋਣਾ ਉਹ ਕੁਝ ਜੋ ਕੁਝ ਮੇਰੇ ਵਾਹਿਗੁਰੂ ਜਾਂ ਮੇਰੇ ਖੁਦਾ ਮੇਰੇ ਪ੍ਰਭੂ ਨੂੰ ਮਨਜ਼ੂਰ ਹੈ। ਕਹਿੰਦੇ ਨੇ ਸਿਕੰਦਰ ਨੇ ਤਰਲੇ ਲਏ, ਪਰ ਮੌਤ ਨੇ ਕੋਈ ਗੱਲ ਨਹੀਂ ਮੰਨੀ, ਬੜੀ ਕੋਸ਼ਿਸ਼ ਕੀਤੀ ਇਹਨੂੰ ਬਚਾ ਲਈਏ, ਪਰ ਗੁਰੂ ਗ੍ਰੰਥ ਸਾਹਿਬ ਦੇ ਮੁਤਾਬਕ ਪਿਆਰਿਓ, ਜਦੋਂ ਅੰਤਲਾ ਸਮਾਂ ਆ ਜਾਏ ਫਿਰ ਮੌਤ ਇੱਕ ਵੀ ਦਰਵਾਜ਼ਾ ਨਹੀਂ ਜੇ ਰਹਿਣ ਦਿੰਦੀ, ਇੱਕ ਇੱਕ ਆਸਰਾ ਕਰਕੇ ਸਾਰਿਆਂ ਨੂੰ ਤੋੜ ਦਿੰਦੀ। ਤਾਂ ਹੀ ਬਾਬੇ ਫਰੀਦ ਨੇ ਕਿਹਾ ਸੀ, ਕਹਿਣ ਲੱਗੇ ਸਾਡੇ ਤ੍ਰੈ ਮਨ ਦਿਹੁਰੀ, ਬੰਦੇ ਦਾ ਸਰੀਰ ਸਾਡੇ ਤਿੰਨ ਮਨ ਦਾ ਚੱਲੈ ਪਾਣੀ ਅੰਨ। ਕਹਿਣ ਲੱਗੇ ਜਿਹੜਾ ਅੰਨ ਤੇ ਪਾਣੀ ਦੇ ਸਹਾਰੇ ਤੁਰਦਾ, ਸਾਡੀ ਆਸ ਬੜੀ ਏ, ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਤੇਰੇ ਸੁਪਨੇ ਪੂਰੇ ਨਹੀਂ ਹੋਣੇ। ਕਹਿਣ ਲੱਗੇ ਸਾਡੇ ਤ੍ਰੈ ਮਨ ਦਿਹੁਰੀ, ਚੱਲੈ ਪਾਣੀ ਅੰਨ, ਆਇਓ ਬੰਦਾ ਦੁਨੀ ਵਿੱਚ ਬੱਤ ਆਸੂਣੀ ਬਨ। ਬੜੀਆਂ ਆਸਾਂ ਲੈ ਕੇ ਆਏ, ਪਰ ਯਾਦ ਰੱਖੀ ਪਿਆਰਿਆ, ਆਸਾਂ ਕਦੀ ਪੂਰੀਆਂ ਨਹੀਂ ਹੁੰਦੀਆਂ, ਮਲਕਲ ਮੌਤ ਜਾਂ ਆਪਸੀ ਸਭ ਦਰਵਾਜੇ ਭੰਨ। ਜਦੋਂ ਅੰਤਲਾ ਸਮਾਂ ਹੁੰਦਾ, ਕੋਈ ਦਰਵਾਜ਼ਾ ਟਿਕਿਆ ਨਹੀਂ ਰਹਿੰਦਾ। ਹੁਣ ਇੱਥੇ ਦਰਵਾਜ਼ੇ ਦਾ ਮਤਲਬ ਲੱਕੜ ਦੇ ਦਰਵਾਜ਼ੇ ਨਹੀਂ, ਦਰਵਾਜ਼ੇ ਦਾ ਅਰਥ ਕੇਵਲ ਇਹਨਾਂ ਵਿਦਵਾਨਾਂ ਨੇ ਕੀਤਾ ਸਹਾਰਾ, ਉਹ ਕਿਸੇ ਨੂੰ ਦਰਵਾਜ਼ਾ ਧੰਨ ਦੇ, ਪਰ ਮੌਤ ਜਿਹੜੀ ਹੈ ਧੰਨ ਦੇ ਦਰਵਾਜ਼ੇ ਵੀ ਤੋੜ ਦਿੰਦੀ ਹੈ। ਕਿਸੇ ਨੂੰ ਦਰਵਾਜ਼ਾ ਉਹ ਤੇ ਆਪਣੇ ਸਾਖ ਸੰਬੰਧੀਆਂ ਦੀ, ਮੌਤ ਸਾਖ ਸੰਬੰਧੀਆਂ ਦਾ ਦਰਵਾਜ਼ਾ ਵੀ ਤੋੜ ਦਿੰਦੀ ਹੈ। ਕਿਸੇ ਨੂੰ ਇਹ ਉਹ ਤੇ ਕਿ ਮੈਂ ਬਹੁਤ ਚੰਗਾ ਵਿਦਵਾਨ ਹਾਂ, ਮੈਂ ਸੋਹਣਾ ਵਕਤਾ ਵਾਂ, ਮੌਤ ਵਿਦਿਆ ਦੇ ਦਰਵਾਜ਼ੇ ਨੂੰ ਵੀ ਤੋੜ ਦਿੰਦੀ ਹੈ। ਕਿਸੇ ਨੂੰ ਮਾਣ ਹੈ ਕਿ ਮੇਰੇ ਕੋਲ ਫੌਜ ਬੜੀ ਏ, ਮੌਤ ਫੌਜ ਦੇ ਦਰਵਾਜ਼ੇ ਵੀ ਤੋੜ ਦਿੰਦੀ ਏ। ਮੁੱਕਦੀ ਗੱਲ ਕੀ ਕਿ ਇੰਨੀ ਬਲਵਾਨ ਹੈ, ਉਹ ਸਾਰਿਆਂ ਦਰਵਾਜ਼ਿਆਂ ਨੂੰ ਤੋੜ ਕੇ ਰੱਖ ਦੇਗੀ। ਮਲਕਲ ਮੌਤ ਜਾਂ ਆਪਸੀ ਸਭ ਦਰਵਾਜ਼ੇ ਭੰਨ। ਕਹਿਣ ਲੱਗੇ ਤਿੰਨਾਂ ਪਿਆਰਿਆਂ ਭਾਈਆਂ ਅੱਗੇ ਦਿੱਤਾ ਬੰਨ, ਜਿਹੜੇ ਦਰਵਾਜ਼ੇ ਸਨ ਉਹਨੇ ਹੀ ਮੌਤ ਅੱਗੇ ਬੰਨ ਦਿੱਤਾ। ਤੇ ਬਾਬਾ ਫਰੀਦ ਜੀ ਕਹਿੰਦੇ ਨੇ ਦੁਨੀਆਂ ਦੇ ਲੋਕੋ ਘਰ ਵਿੱਚ ਨਾ ਬੈਠੋ, ਉਹ ਦੇਖੋ ਜਿਹੜਾ ਸੁਪਨੇ ਲੈ ਕੇ ਦੁਨੀਆਂ ਤੇ ਆਇਆ ਸੀ, ਵੇਖੋ ਬੰਦਾ ਚੱਲਿਆ। ਕਹਿਣ ਲੱਗੇ ਚੱਲਿਆ ਜਾਂਦਾ ਜੇ ਦੁਨੀਆਂ ਤੋਂ ਤੇ ਉਹ ਲੁਚੋਕ ਕੇ ਲਈ ਜਾਂਦੇ ਨੇ ਜਿਹੜੇ ਦਰਵਾਜ਼ੇ ਬਣੇ ਸਨ। ਵੇਖੋ ਬੰਦਾ ਚੱਲਿਆ, ਚੌਂ ਜਣਿਆਂ ਦੇ ਕੰਨ, ਕੰਨ ਦਰ ਤੇ ਮੋਢੇ, ਚਾਰ ਜਣਿਆਂ ਦੇ ਮੋਢਿਆਂ ਤੇ ਤੁਰਿਆ ਜਾਂਦਾ। ਸਿਕੰਦਰ ਨੇ ਸੁਪਨਾ ਲਿਆ ਪਰ ਮੌਤ ਨੇ ਕਿਹਾ ਨਹੀਂ, ਤੇ ਇੱਕ ਸੁਪਨਾ ਇਹਨੇ ਲਿਆ ਸੀ। ਕਹਿਣ ਲੱਗਾ ਮੌਤ ਬੇਸ਼ੱਕ ਤੂੰ ਆ ਜਾ, ਵੈਦਾਂ ਹਕੀਮਾਂ ਨੂੰ ਕਿਹਾ ਮੈਨੂੰ ਓਨੀ ਦੇਰ ਤੱਕ ਜੇ ਜਿਉਂਦਿਆਂ ਰੱਖ ਸਕਦੇ ਹੋ ਰੱਖ ਲਵੋ, ਮੇਰੀ ਅੰਮਾ ਨਾਲ ਮੈਨੂੰ ਪਿਆਰ ਏ, ਘੱਟੋ ਘੱਟ ਤਨ ਦਾ ਚੋਲਾ ਤਿਆਗਣ ਤੋਂ ਪਹਿਲਾਂ ਮੈਂ ਮਾਂ ਦੇ ਦੀਦਾਰ ਤਾਂ ਕਰ ਲਾਂ, ਆਪਣੀ ਅੰਮਾ ਨੂੰ ਤਾਂ ਮਿਲ ਲਵਾਂ। ਤੇ ਉਹ ਅਦੀਬ ਲਿਖਦਾ ਹੈ ਮੌਤ ਨੇ ਮਾਂ ਨੂੰ ਵੀ ਮਿਲ ਨਹੀਂ ਦਿੱਤਾ, ਜਦੋਂ ਲੈ ਗਏ ਕਬਰਾਂ ਵਿੱਚ ਦਫਨਾ ਦਿੱਤਾ ਹੈ, ਮਾਂ ਨੂੰ ਖਬਰ ਦੇ ਦਿੱਤੀ ਏ ਦਫਨਾਉਣ ਤੋਂ ਪਹਿਲਾਂ, ਐ ਮਾਂ ਤੇਰਾ ਮਹਾਨ ਸਿਕੰਦਰ ਦੁਨੀਆਂ ਨੂੰ ਅਲਵਿਦਾ ਕਹਿ ਚੁੱਕਾ ਹੈ। ਕਹਿੰਦੇ ਨੇ ਮੌਤ ਆਈ, ਮਾਂ ਨੇ ਦੇਖਿਆ ਮੌਤ ਸਿਕੰਦਰ ਨੂੰ ਲੈ ਗਈ, ਤੇ ਮਾਂ ਆ ਕੇ ਲੋਕਾਂ ਤੋਂ ਪੁੱਛਦੀ ਏ, ਜਦੋਂ ਦਫਨਾ ਕੇ ਆਏ ਉਸ ਅਦੀਬ ਨੇ ਚਾਰ ਪੰਕਤੀਆਂ ਕਹੀਆਂ। ਕਹਿੰਦੇ ਨੇ ਜਦੋਂ ਲੋਕ ਦਫਨਾ ਕੇ ਤੁਰੇ ਆਉਂਦੇ ਨੇ ਤੇ ਸਿਕੰਦਰ ਦੀ ਮਾਂ ਪੁੱਛਦੀ ਏ ਮੇਰਾ ਮਹਾਨ ਸਿਕੰਦਰ ਕਿੱਥੇ ਵੇ, ਮੇਰਾ ਯੋਧਾ ਪੁੱਤਰ ਜਿਹਨੇ ਦੁਨੀਆਂ ਨੂੰ ਜੁੱਤਣ ਦਾ ਸੁਪਨਾ ਲਿਆ ਉਹ ਅੱਜ ਹਾਰ ਕਿਵੇਂ ਗਿਆ, ਕਿੱਥੇ ਵੇ ਮੇਰਾ ਸਿਕੰਦਰ। ਤੇ ਲੋਕਾਂ ਨੇ ਉਂਗਲ ਕਰਕੇ ਕਹਿ ਦਿੱਤਾ ਮਾਂ ਉਹ ਸਾਹਮਣੇ ਕਬਰੀ, ਉਸ ਕਬਰ ਦੇ ਵਿੱਚ ਤੇਰਾ ਪੁੱਤਰ ਸੌ ਚੁੱਕਾ ਜਿਸ ਸੁੱਤੇ ਨੇ ਅੱਜ ਤੋਂ ਬਾਅਦ ਕਦੀ ਉੱਠਣਾ ਨਹੀਂ। ਕਹਿੰਦੇ ਨੇ ਮਾਂ ਗਈ ਤੇ ਸਿਕੰਦਰ ਦੀ ਕਬਰ ਦੇ ਸਿਰਾਣੇ ਖਲੋ ਗਈ ਤੇ ਖਲੋ ਕੇ ਆਵਾਜ਼ ਦੇ ਕੇ ਕਹਿੰਦੀ ਐ ਸਿਕੰਦਰ ਤੂੰ ਸਾਰਿਆਂ ਨਾਲ ਮੂੰਹ ਮੋੜ ਲਏਗਾ ਪਰ ਮੇਰੇ ਨਾਲ ਤੇਰਾ ਇੰਨਾ ਨੇ ਸੀ, ਤੂੰ ਮਾਂ ਤੋਂ ਕਿਵੇਂ ਮੁੱਖ ਮੋੜ ਕੇ ਚਲਾ ਗਿਆ। ਐ ਸਿਕੰਦਰ ਉੱਠ, ਤੇਰੀ ਮਾਂ ਤੈਨੂੰ ਆਵਾਜ਼ ਮਾਰਦੀ ਏ, ਤੈਨੂੰ ਕੌਣ ਏ ਦੁਨੀਆਂ ਵਿੱਚ ਜਿੱਤਣ ਵਾਲਾ, ਤੂੰ ਤਾਂ ਤਾਕਤ ਵਾਲਾ ਸੈ। ਤੇ ਅਦੀਬ ਲਿਖਦਾ ਉੱਤੋਂ ਆਕਾਸ਼ ਤੋਂ ਆਵਾਜ਼ ਆਈ, ਅਰਸ਼ਾਂ ਤੋਂ ਇੱਕ ਗੈਬੀ ਆਵਾਜ਼ ਆਈ, ਕਹਿਣ ਲੱਗੀ ਮਾਂ ਕਿਹੜੇ ਸਿਕੰਦਰ ਨੂੰ ਲੱਭਦੀ ਏ। ਕਹਿਣ ਲੱਗੀ ਉਹ ਸਿਕੰਦਰ ਜਿਹਨੇ ਸੁਪਨਾ ਲਿਆ ਸੀ ਸਾਰੀ ਦੁਨੀਆਂ ਨੂੰ ਜਿੱਤਣ ਦਾ। ਤੇ ਆਵਾਜ਼ ਨੇ ਕਿਹਾ ਐ ਮਾਂ ਐਸ ਕਬਰਾਂ ਵਿੱਚ ਤੇਰਾ ਇੱਕ ਸਿਕੰਦਰ ਨਹੀਂ, ਤੇਰੇ ਸਿਕੰਦਰ ਵਰਗੇ ਲੱਖਾਂ ਪਹਿਲਾਂ ਸੁੱਤੇ ਹੋਏ ਨੇ, ਪਛਾਣ ਲੈ ਤੇਰਾ ਸਿਕੰਦਰ ਇਹਨਾਂ ਵਿੱਚੋਂ ਕਿਹੜਾ। ਇੱਕ ਨਹੀਂ ਬਿਆਨ ਇੱਥੇ ਸੌ ਚੁੱਕੇ ਨੇ, ਕਿਸੇ ਦੀ ਤਾਕਤ ਕਿਸੇ ਦਾ ਜ਼ੋਰ ਕੰਮ ਨਹੀਂ ਕਰਦਾ। ਉਹ ਅਦੀਬ ਲਿਖਦਾ ਜਿਸ ਕਾ ਲਖ ਤੇ ਜ਼ਿਕਰ ਥਾ ਉਸ ਕਾ ਜ਼ਿਕਰ ਫਟਨੇ ਲਗਾ, ਪੁੱਛਦੀ ਹੈ ਹਰ ਬਸ਼ਰ ਕੋ ਹੈ ਸਿਕੰਦਰ ਕੌਣ ਜਾ, ਪੁੱਛਦੀ ਹਰ ਇੱਕ ਬਸ਼ਰ ਤੋਂ ਮਨੁੱਖ ਤੋਂ ਕਿੱਥੇ ਵੇ ਮੇਰਾ ਪੁੱਤਰ ਸਿਕੰਦਰ। ਕਹਿਣ ਲੱਗੇ ਕਬਰ ਪਰ ਆਪਣੇ ਪਿਸਰ ਕੀ, ਯੂੰ ਸੁਖਨ ਕਹਿਣੇ ਲੱਗੀ ਆਪਣੇ ਪੁੱਤਰ ਦੀ ਕਬਰ ਤੇ ਖਲੋ ਕੇ ਕਹਿੰਦੀ ਐ ਸਿਕੰਦਰ ਐ ਸਿਕੰਦਰ ਵੋ ਮੁਹੱਬਤ ਮਤ ਬੁਲਾ। ਤੇ ਉਹ ਲਿਖਦਾ ਅਦੀਬ ਆਖਰ ਤੋਂ ਅਰਸ਼ ਸੇ ਆਵਾਜ਼ ਜੇ ਆਨੇ ਲੱਗੀ, ਆ ਚੁੱਕੇ ਐਸੇ ਸਿਕੰਦਰ ਲੱਖੋ ਦਫਾ ਇਸ ਜਗ੍ਹਾ, ਮਾਂ ਇਹੋ ਜਿਹਾ ਲੱਖਾਂ ਸਿਕੰਦਰ ਇੱਥੇ ਆ ਗਏ ਨੇ, ਤੇਰੇ ਪੁੱਤਰ ਦੀ ਤਾਕਤ ਦਾ ਤੂੰ ਕੀ ਮਾਣ ਕਰਨੀ। ਜਿਹੜੀ ਇਸ ਅਦੀਬ ਨੇ ਗੱਲ ਕਹੀ ਮੇਰੇ ਗੁਰੂ ਗ੍ਰੰਥ ਸਾਹਿਬ ਨੇ ਵੀ ਇਹੀ ਬਚਨ ਕਿਹਾ। ਕਹਿਣ ਲੱਗੇ ਮੈਂ ਇੱਕ ਦਿਨ ਜ਼ਮੀਨ ਤੇ ਅਸਮਾਨ ਦੀ ਗੱਲਬਾਤ ਸੁਣੀ ਹੈ, ਮੈਂ ਅਰਜ਼ ਕਰ ਰਿਹਾ ਤਾਕਤ ਵਾਲੇ ਨੂੰ ਵੀ ਇੱਕ ਖਿੰਨ ਲੱਗਣਾ ਦੁਨੀਆਂ ਤੋਂ ਜਾਂਦਿਆਂ। ਸਤਿਗੁਰੂ ਕੀ ਬਾਣੀ ਵਿੱਚ ਬਾਬਾ ਫਰੀਦ ਸਾਹਿਬ ਦੇ ਬਚਨ ਆਉਂਦਾ ਹੈ, ਕਹਿੰਦੇ ਨੇ ਇੱਕ ਦਿਨ ਮੈਂ ਜ਼ਮੀਨ ਤੇ ਅਸਮਾਨ ਨੂੰ ਗੱਲਬਾਤ ਕਰਦਿਆਂ ਸੁਣੇ। ਕਹਿੰਦੇ ਨੇ ਅਸਮਾਨ ਨੇ ਪੁੱਛਿਆ ਐ ਜ਼ਮੀਨ ਤੇਰੇ ਤੇ ਬੜੇ ਬੜੇ ਵੱਡੇ ਆਏ, ਤੇਰੇ ਤੇ ਫੈਰੂਨ ਆਇਆ, ਨਮਰੂਦ ਆਇਆ, ਸ਼ਹਿਦਾਦ ਆਇਆ, ਤੇਰੇ ਉੱਤੇ ਹਕੂਮਤ ਜਮਾਉਣ ਵਾਲੇ ਵੱਡੇ ਵੱਡੇ ਸਮਰਾਟ ਆਏ, ਪਰ ਐ ਜ਼ਮੀਨ ਜਦੋਂ ਜਿਉਂਦੇ ਸਨ ਉਹ ਕਹਿੰਦੇ ਸਨ ਸਾਡੇ ਤੋਂ ਉੱਪਰ ਕੋਈ ਹੈ ਨਹੀਂ, ਪਰ ਮੈਨੂੰ ਦੱਸੇਗੀ ਅੱਜ ਉਹ ਏਡੇ ਤਾਕਤ ਵਾਲੇ ਕਿੱਥੇ ਚਲੇ ਗਏ। ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਜ਼ਮੀਨ ਨੇ ਬੋਲ ਕੇ ਕਿਹਾ ਐ ਆਸਮਾਨ ਜਿਹੜੇ ਮਾਨ ਕਰਦੇ ਸਨ ਸਾਡੇ ਵਰਗਾ ਕੋਈ ਨਹੀਂ, ਉਹਨਾਂ ਦੇ ਸਰੀਰ ਕਬਰਾਂ ਵਿੱਚ ਪਏ ਨੇ, ਮੁੱਦਤਾਂ ਹੋ ਗਈਆਂ, ਉਹਨਾਂ ਦੇ ਸਰੀਰਾਂ ਨੂੰ ਮਿੱਟੀ ਖਾ ਗਈ ਆ। ਤੇ ਜਿਹੜੀਆਂ ਜਿੰਦ ਮਾਨ ਕਰਕੇ ਕਹਿੰਦੇ ਸਨ ਉਹ ਜਿੰਦ ਪਤਾ ਨਹੀਂ ਕਿਹੜੀਆਂ ਜੂਨਾਂ ਵਿੱਚ ਭਟਕ ਕੇ ਧੱਕੇ ਤੇ ਖਾਂਦੀ ਏ, ਆਏ ਬੜੇ ਸਨ ਮਾਨ ਕਰਨ ਵਾਲੇ ਪਰ ਟਿਕਿਆ ਕੋਈ ਵੀ ਨਹੀਂ। ਸਾਹਿਬ ਦੇ ਬਚਨ ਕੀਤਾ, ਕਹਿਣ ਲੱਗੇ ਜਿਮੀ ਪੁੱਛੇ ਅਸਮਾਨ, ਜਿਵੇਂ ਜ਼ਮੀਨ ਨੂੰ ਪੁੱਛੇ ਆਸਮਾਨ ਆਕਾਸ਼ ਪੁੱਛਦਾ, ਫਰੀਦਾ ਖੇਵਟ ਕਿਨ ਗਏ, ਖੇਵਟ ਦਰ ਤੇ ਮਲਾ, ਜਿਵੇਂ ਪੁੱਛੇ ਅਸਮਾਨ ਫਰੀਦਾ ਖੇਵਟ ਕਿਨ ਗਏ, ਕਿੱਧਰ ਚਲੇ ਗਏ ਮਲਾ, ਤੇ ਅੱਗੋਂ ਉੱਤਰ ਮਿਲਿਆ ਜਾਲਣ ਗੋਰਾਂ ਨਾਲ ਉਹਨਾਂ ਦੇ ਸਰੀਰ ਕਬਰਾਂ ਵਿੱਚ ਸੜਦੇ ਪਏ ਨੇ, ਉਲਾਮੇ ਜੀਸ ਹੈ ਤੇ ਜਿੰਦ ਨੂੰ ਥਾਂ ਥਾਂ ਤੇ ਫਿਟਕਾਰਾਂ ਪੈਂਦੀਆਂ ਨੇ, ਉਲਾਮੇ ਤਾਂ ਮਿਲਦੇ ਨੇ, ਉਹਨਾਂ ਨੂੰ ਕੋਈ ਬਚਾਉਣ ਵਾਲਾ ਨਹੀਂ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਬਚਨ ਕਰਦੇ ਨੇ, ਬਹੁ ਯਤਨ ਕਰਤਾ ਬਲਵੰਤਕਾਰੀ ਸੇਵੰਤ ਸੂਰਾ ਚਤੁਰ ਦਿਸ਼ਾ ਹੈ। ਬਹੁ ਯਤਨ ਕਰਤਾ, ਬਹੁਤ ਅਰਥ ਬਹੁਤ ਜ਼ਿਆਦਾ, ਯਤਨ ਕਰਤਾ ਦਾ ਅਰਥ ਉਪਰਾਲਾ ਕਰਨਾ, ਉੱਦਮ ਕਰਨਾ, ਉਪਾਅ ਕਰਨਾ। ਬਹੁ ਯਤਨ ਕਰਤਾ ਜਿਹੜਾ ਆਪਣੇ ਬਚਾਅ ਦੇ ਲਈ ਬੜੇ ਯਤਨ ਕਰਦਾ ਹੋਵੇ, ਬੜੇ ਆਪਣੇ ਬਚਾਅ ਦੇ ਵਾਸਤੇ ਕੋਸ਼ਿਸ਼ ਕਰਦਾ ਹੋਵੇ। ਸਾਹਿਬ ਕਹਿੰਦੇ ਨੇ ਬਹੁ ਯਤਨ ਕਰਤਾ ਬਲਵੰਤਕਾਰੀ, ਬਲਵੰਤਕਾਰੀ ਦਾ ਅਰਥ ਜਿਹਦੇ ਕੋਲ ਬਲ ਬੜਾ ਹੈ, ਤਾਕਤ ਬੜੀ ਹੈ, ਬੜੀ ਤਾਕਤ ਦਾ ਮਾਲਕ ਹੈ। ਸੇਵੰਤ ਸੂਰਾ, ਸੇਵੰਤ ਦਰ ਤੇ ਜਿਹਨੂੰ ਯਾਦ ਕੀਤਾ ਜਾਏ, ਸੂਰਾ ਦਰ ਤੇ ਸੂਰਮਾ, ਚਤੁਰ ਦਿਸ਼ਾ ਜਿਹਨੂੰ ਚਾਰ ਦਿਸ਼ਾਵਾਂ ਦੇ ਸੂਰਮੇ ਵੀ ਯਾਦ ਕਰਦੇ ਹੋਣ ਕਿ ਇਹਦੇ ਨਾਲ ਵੱਡਾ ਕੋਈ ਨਹੀਂ। ਸਾਹਿਬ ਕਹਿੰਦੇ ਨੇ ਪਰ ਯਾਦ ਰੱਖਣਾ ਇੰਨਾ ਕੁ ਇਹਨੂੰ ਹੰਕਾਰ ਹੁੰਦਾ। ਬਿਖਮ ਥਾਨ ਬਸੰਤ ਉੱਚੈ, ਬਿਖਮ ਦਾ ਅਰਥ ਬੜਾ ਔਖਾ, ਥਾਨ ਦਾ ਅਰਥ ਟਿਕਾਣਾ, ਬਸੰਤ ਦਾ ਅਰਥ ਵੱਸਦਾ ਹੋਵੇ, ਉੱਚਾ ਦਾ ਅਰਥ ਬਹੁਤ ਉੱਚੀ ਥਾਂ ਤੇ। ਕਹਿੰਦੇ ਨੇ ਉੱਚੀ ਸਾਰੀ ਪਹਾੜੀ ਹੋਵੇ ਜਿੱਥੇ ਮਨੁੱਖ ਦਾ ਨਿਵਾਸ ਹੋਵੇ। ਨੈ ਸਿਮਰਨ, ਨੈ ਸਿਮਰਨ ਦਰ ਤੇ ਨਹੀਂ ਯਾਦ ਕਰਦਾ, ਕੀ ਨਹੀਂ ਯਾਦ ਕਰਦਾ। ਮਰਨ ਕਦਾਂਚੈ, ਕਦਾਂਚੈ ਦਰ ਤੇ ਕਦੀ ਵੀ। ਕਹਿੰਦੇ ਨੇ ਇੰਨਾ ਤਕੜਾ ਬਹਾਦਰ ਹੋਵੇ, ਉੱਚੀ ਥਾਂ ਤੇ ਰਹਿੰਦਾ ਹੋਵੇ ਪਰ ਕਦੀ ਵੀ ਮੌਤ ਨੂੰ ਯਾਦ ਨਾ ਕਰਦਾ ਹੋਵੇ। ਪਰ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਪ੍ਰਭੂ ਬੜਾ ਬੇਅੰਤ, ਬੰਦਾ ਯਾਦ ਨਹੀਂ ਕਰਦਾ ਵੈਸੇ ਮੌਤ ਨੂੰ। ਅਸਲੀਅਤ ਜੇ ਸਾਨੂੰ ਹਰ ਚੀਜ਼ ਚੇਤੇ ਵੇ ਪਰ ਮੌਤ ਭੁੱਲ ਗਈ। ਗੁਰੂ ਗ੍ਰੰਥ ਸਾਹਿਬ ਬਚਨ ਕਰਦੇ ਨੇ, ਕਹਿੰਦੇ ਨੇ ਬੰਦਿਆ ਤੈਨੂੰ ਇਹ ਵੀ ਪਤਾ ਮੈਂ ਸਵੇਰੇ ਉੱਠਿਆ ਵਾਂ ਖਾਣਾ ਕੀ, ਤੈਨੂੰ ਦੁਪਹਿਰ ਦੇ ਖਾਣੇ ਦਾ ਵੀ ਪਤਾ ਹੈ, ਤੂੰ ਦੁਪਹਿਰ ਦਾ ਖਾਣਾ ਤੂੰ ਸੌਣ ਦਾ ਪਹਿਲਾਂ ਪੁੱਛਣਾ ਕਿ ਰਾਤ ਨੂੰ ਕੀ ਬਣੇਗਾ, ਤਿੰਨੇ ਵਕਤ ਦਾ ਖਾਣਾ ਤੈਨੂੰ ਚੇਤੇ ਵੇ। ਤੈਨੂੰ ਇਹ ਵੀ ਪਤਾ ਮੈਂ ਕਦੋਂ ਜਾ ਕੇ ਹੱਸਣਾ ਖੇਡਣਾ, ਸੈਰ ਕਦੋਂ ਕਰਨੀ, ਮੈਂ ਦਿਲ ਬਹਿਲਾਉਣ ਵਾਸਤੇ ਕਿਸੇ ਸਮੁੰਦਰ ਦੇ ਕੰਢੇ ਤੇ, ਕਿਸੇ ਪਾਰਕ, ਕਿਸੇ ਬਗੀਚੇ ਵਿੱਚ ਕਦੋਂ ਜਾਣਾ। ਸਤਿਗੁਰੂ ਕਹਿੰਦੇ ਨੇ ਤੈਨੂੰ ਹੱਸਣਾ ਵੀ ਚੇਤੇ ਵੇ, ਤੈਨੂੰ ਖਾਣਾ ਵੀ ਚੇਤੇ ਵੇ, ਤੈਨੂੰ ਪਾਣਾ ਵੀ ਚੇਤੇ ਵੇ। ਪਾਣਾ ਤੈਨੂੰ ਭੁੱਲਦਾ ਨਹੀਂ, ਆ ਸਰਦੀ ਆਉਂਦੀ ਹੈ ਫਟਾਫਟ ਆਪਾਂ ਗਰਮ ਕੱਪੜੇ ਪਾਣੇ ਨੇ, ਗਰਮੀ ਲੱਗੇ ਨਾ ਚੇਤਾ ਸਾਡਾ ਤਕੜਾ, ਆਪਾਂ ਗਰਮੀ ਆਉਣ ਤੋਂ ਪਹਿਲਾਂ ਠੰਡੇ ਬਸਤਰਾਂ ਦਾ, ਪਤਲੇ ਬਸਤਰਾਂ ਦਾ ਪ੍ਰਬੰਧ ਕਰਨੇ ਆ। ਸਾਹਿਬ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਹਰ ਚੀਜ਼ ਚੇਤੇ ਵੇ, ਖਾਣਾ ਵੀ ਚੇਤੇ ਵੇ, ਪੀਣਾ ਵੀ ਚੇਤੇ ਵੇ, ਤਨ ਤੇ ਕੱਪੜੇ ਪਾਣੇ ਵੀ ਚੇਤੇ ਨੇ, ਤੈਨੂੰ ਮਜ਼ਾਕ ਕਰਨਾ ਸ਼ੁਗਲ ਕਰਨਾ ਵੀ ਚੇਤੇ ਵੇ, ਚਲੋ ਦੋ ਘੜੀਆਂ ਬਹਿ ਕੇ ਕੋਈ ਗੱਪ ਛੱਪ ਮਾਰੀਏ ਇਹ ਵੀ ਚੇਤੇ ਵੇ। ਪਰ ਹੈਰਾਨਗੀ ਦੀ ਗੱਲ ਕਿ ਮੌਤ ਕਦੀ ਨਹੀਂ ਚੇਤੇ ਕਰਦਾ ਜਿਹੜੀ ਇੱਕ ਘੜੀ ਤੋਂ ਬਾਅਦ ਆਉਣ ਵਾਲੀ। ਸਾਹਿਬ ਕਹਿੰਦੇ ਨੇ ਖਾਣਾ ਪੀਣਾ ਹੱਸਣਾ ਸੌਣਾ ਇਹਨਾਂ ਕੋਲ ਯਾਦ ਹੈ, ਕਿਉਂਕਿ ਹਜ਼ੂਰ ਕਹਿ ਰਹੇ ਨੈ ਸਿਮਰਨ ਮਰਨ ਕਦਾਂਚੈ, ਕਦੀ ਮੌਤ ਚੇਤੇ ਨਹੀਂ ਕਰਦਾ। ਖਾਣਾ ਪੀਣਾ ਹੱਸਣਾ ਸੌਣਾ ਪਰ ਕਹਿਣ ਲੱਗੇ ਵਿਸਰ ਗਿਆ ਹੈ ਮਰਨਾ, ਮੌਤ ਭੁੱਲ ਗਈ ਏ। ਪਰ ਜਿੰਨਾ ਮਰਜ਼ੀ ਭੁੱਲ ਜੇ ਤੂੰ ਮੌਤ ਨੂੰ ਭੁੱਲ ਜਾਏਗਾ ਪਰ ਮੌਤ ਕਦੀ ਤੈਨੂੰ ਨਹੀਂ ਭੁੱਲੇਗੀ। ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ, ਖਸਮ ਵਿਸਾਰ ਖੁਆਰੀ ਕਿੰਨੀ, ਵਹਿਗੁਰੂ ਨੂੰ ਭੁਲਾ ਕੇ ਖੁਆਰ ਹੋਵੇਗਾ, ਤ੍ਰਿਗ ਜੀਵਨ ਨਹੀਂ ਰਹਿਣਾ, ਤ੍ਰਿਕਾਰ ਇਸ ਜੀਵਨ ਤੇ ਜਿੱਥੇ ਮੌਤ ਤੂੰ ਭੁਲਾਈ ਬੈਠਾ, ਜਿੰਨਾ ਮਰਜ਼ੀ ਭੁਲਾਈ ਜਾ ਮੌਤ ਨੇ ਫਿਰ ਵੀ ਆ ਜਾਣਾ। ਸਾਹਿਬ ਕਹਿੰਦੇ ਨੇ ਬਹੁ ਯਤਨ ਕਰਤਾ ਬਲਵੰਤਕਾਰੀ ਸੇਵੰਤ ਸੂਰਾ ਚਤੁਰ ਦਿਸ਼ਾ, ਬਿਖਮ ਥਾਨ ਬਸੰਤ ਉੱਚੈ, ਨੈ ਸਿਮਰਨ ਮਰਨ ਕਦਾਂਚੈ, ਉੱਚੀ ਥਾਂ ਤੇ ਰਹਿੰਦਾ ਪਰ ਮੌਤ ਨੂੰ ਯਾਦ ਨਹੀਂ ਕਰਦਾ। ਕਦੀ ਕਿਸੇ ਨੂੰ ਯਾਦ ਹੈ? ਗੁਰੂ ਗ੍ਰੰਥ ਸਾਹਿਬ ਨੇ ਬੜੇ ਪਿਆਰੇ ਬਚਨ ਕਹੇ, ਕਹਿੰਦੇ ਨੇ ਇੱਥੇ ਤਾਂ ਉਹ ਵੀ ਪੈਦਾ ਹੋਏ ਜਿਨ੍ਹਾਂ ਨੇ ਦੇਵਤਿਆਂ ਤੋਂ ਵਰ ਲੈ ਸਨ, ਅਸੀਂ ਕਦੀ ਮਰਨਾ ਹੀ ਨਹੀਂ। ਅਸੀਂ ਪੜ੍ਹਦੇ ਹਾਂ ਜਦੋਂ ਪੁਰਾਣ ਗਾਥਾਵਾਂ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਉਹਨਾਂ ਦਾ ਜ਼ਿਕਰ ਹੁੰਦਾ, ਕੋਈ ਇੰਨੀ ਤਾਕਤ ਰੱਖਦਾ ਹਰਨਾਕਸ਼ ਵਰਗਾ ਜਿਹਨੇ ਖੁਸ਼ ਕੀਤਾ ਭਗਵਾਨ ਨੂੰ ਦੇਵਤੇ ਨੂੰ ਤੇ ਮੰਗਿਆ ਕੀ, ਕਹਿਣ ਲੱਗਾ ਮੈਂ ਮਰਾਂ ਨਾ, ਤੇ ਬੜਾ ਸਿਆਣਾ ਬੰਦਾ ਸੀ। ਉਹਨੇ ਮੰਗ ਇਹੋ ਜਿਹੀ ਕੀਤੀ ਵੀ ਕੋਈ ਇਹੋ ਜਿਹਾ ਉਪਾਅ, ਕੋਈ ਇਹੋ ਜਿਹਾ ਬਹਾਨਾ ਬਣੇ ਨਾ ਮੇਰੀ ਮੌਤ ਦਾ।
ਕਹਿਣ ਲੱਗਾ ਨਾ ਮੈਂ ਦਿਨੇ ਮਰਾਂ ਨਾ ਮੈਂ ਰਾਤ ਮਰਾਂ, ਦਿਨੇ ਰਾਤ ਮਰਾਂ ਨਾ। ਅਗਲੀ ਗੱਲ ਉਹਨੇ ਕਹੀ ਨਾ ਮੈਂ ਅੰਦਰ ਮਰਾਂ ਨਾ ਮੈਂ ਬਾਹਰ ਮਰਾਂ। ਦੇਖੋ ਬੰਦਾ ਮੌਤ ਤੋਂ ਉਪਾਅ ਕਿਵੇਂ ਕਰਦਾ, ਨਾ ਸਿਮਰਨ ਮਰਨ ਕਦਾਂਚੈ। ਕਹਿਣ ਲੱਗਾ ਨਾ ਦਿਨੇ ਮੌਤ ਆਵੇ ਨਾ ਰਾਤ ਨੂੰ ਮੌਤ ਆਵੇ, ਨਾ ਅੰਦਰ ਬਣਾ ਨਾ ਬਾਹਰ ਮਰਾਂ। ਤੇ ਇੱਕ ਗੱਲ ਹੋਰ ਕਹਿਤੀ, ਕਹਿਣ ਲੱਗਾ ਨਾ ਮੈਨੂੰ ਕੋਈ ਪਸ਼ੂ ਮਾਰੇ ਜਾਨਵਰ ਮਾਰੇ ਤੇ ਨਾ ਮੈਨੂੰ ਕੋਈ ਬੰਦਾ ਮਾਰੇ। ਇਹਦਾ ਮਤਲਬ ਪੂਰਾ ਯਤਨ ਕਰ ਲਿਆ ਵੀ ਮੈਨੂੰ ਮੌਤ ਆਉਣੀ ਨਹੀਂ। ਪਰ ਚੇਤੇ ਰੱਖਿਓ ਜਿਹਨੇ ਪੈਦਾ ਕੀਤਾ ਨਾ ਉਹ ਇੰਨਾ ਕੁ ਸਿਆਣਾ, ਜਿੰਨੀ ਮਰਜ਼ੀ ਤੂੰ ਕੋਸ਼ਿਸ਼ ਕਰ ਲੈ ਪਿਆਰਿਆ ਉਹਨੇ ਬਖਸ਼ਣਾ ਨਹੀਂ। ਇੱਕ ਅਦੀਬ ਦੀ ਮੈਨੂੰ ਘਟਨਾ ਚੇਤੇ ਆਈ, ਭਾਵੇਂ ਉਹਨੇ ਕਈ ਹਾਥ ਰਾਸ ਵਿੱਚ ਗੱਲ ਪਰ ਬੜੀ ਸੋਹਣੀ ਕਹੀ ਉਹਨੇ। ਕਹਿੰਦਾ ਬੰਦਾ ਬੜੇ ਯਤਨ ਕਰਦਾ ਪਰ ਵਾਹਿਗੁਰੂ ਬੜਾ ਬੇਅੰਤ ਜੇ, ਬਸ ਝੁਕਣ ਵਿੱਚ ਹੀ ਲਾਭ ਹੈ। ਉਹ ਕਹਿੰਦਾ ਇੱਕ ਵਾਰੀ ਕਿਸੇ ਲਈ ਮੌਤ ਆਈ, ਦੂਤ ਭੇਜੇ, ਉਹਨੇ ਕਿਹਾ ਵੀ ਫਲਾਣੇ ਬੰਦੇ ਨੂੰ ਲੈ ਕੇ ਆਓ। ਜਦੋਂ ਵੀ ਕੋਈ ਕਹਾਣੀ ਪਾਉਂਦਾ, ਕਹਾਣੀ ਦੇ ਸਮਝਾਉਣ ਦਾ ਕੁਝ ਢੰਗ ਹੁੰਦਾ, ਕਿਸੇ ਤਰੀਕੇ ਨਾਲ ਗੱਲ ਸਮਝ ਪੈ ਜਾ। ਕਹਿੰਦੇ ਨੇ ਮੌਤ ਆਈ, ਉਸ ਬੰਦੇ ਨੇ ਇੰਨੀ ਚਲਾਕੀ ਵਰਤੀ, ਆਪਣੇ ਵਰਗੇ 10 ਬੁੱਤ ਪਹਿਲਾਂ ਤਿਆਰ ਕਰਕੇ ਰੱਖੇ। ਹੁਣ ਦੂਤ ਆਏ, ਸਾਰੇ ਚਿਹਰੇ ਇੱਕੋ ਜਿਹਾ ਭੁਲੇਖੇ 'ਚ ਪੈ ਗਿਆ, ਇਸ ਲਈ ਕਿਹੜਾ। ਉਹ ਵਾਪਸ ਖਾਲੀ ਚਲੇ ਗਏ, ਕਹਿਣ ਲੱਗੇ ਮਹਾਰਾਜ ਗੱਲ ਕੋਈ ਨਹੀਂ ਬਣਦੀ, ਉੱਥੇ ਤਾਂ ਪਤਾ ਹੀ ਨਹੀਂ, ਉਹਦੇ ਵਰਗੇ ਤਾਂ 10 ਬੈਠੇ ਨੇ, ਹੋਰ 11ਵਾਂ ਉਹ ਹੋਵੇ ਕਿਹੜਾ, ਇਸ ਲਈ ਸਾਨੂੰ ਤਾਂ ਸਮਝ ਨਹੀਂ ਪਈ। ਰੱਬ ਨੇ ਸੋਚਿਆ ਵੀ ਬੰਦਾ ਬੜਾ ਚੁਸਤ ਹੈ, ਚਲਾਕੀ ਕਰਦਾ ਮੇਰੇ ਨਾਲ। ਉਹਨੇ ਕਿਹਾ ਗੱਲ ਬੜੀ, ਜੇ ਬੰਦੇ ਨੂੰ ਮਾਰਨਾ ਤੇ ਖਿਣ ਦਾ ਕੰਮ ਹੈ। ਉਹ ਕਹਿਣ ਲੱਗੇ ਵੀ ਨਹੀਂ ਲੱਭਿਆ ਨਹੀਂ ਜਾਣਾ, ਸ਼ਕਲ ਬਿਲਕੁਲ ਹੁਲੀਏ ਮਿਲਦੇ ਨੇ। ਕਹਿਣ ਲੱਗਾ ਬਸ ਤਰੀਕਾ ਬੰਦਾ ਬਸ ਥੋੜੀ ਜਿਹੀ ਫੂਕ ਦੇ ਹੀ ਮਾਰਿਆ ਮਰ ਜਾਂਦਾ, ਗੱਲ ਇਹਦੇ ਪੱਲੇ ਕੁਝ ਵੀ ਨਹੀਂ ਜੇ। ਕਹਿਣ ਲੱਗੇ ਹਰ ਇੱਕ ਦੇ ਸਿਰ ਤੇ ਹੱਥ ਰੱਖਿਓ। ਦੇਖ ਕੇ ਕਿਹਾ ਜੇ ਵੀ ਬਣਾਉਣ ਵਾਲੇ ਕਮਾਲ ਕਰ ਦਿੱਤੀ, ਸ਼ਾਬਾਸ਼ ਉਸ ਚਿੱਤਰਕਾਰ ਦੇ, ਮੂਰਤੀ ਬਣਾਉਣ ਵਾਲੇ ਦੇ, ਪਰ ਇੱਕ ਕਸਰ ਰਹਿ ਗਈ। ਕਹਿਣ ਲੱਗੇ ਇਹਨੇ ਪਤਾ ਲੱਗ ਜੂ। ਕਹਿਣ ਲੱਗੇ ਬਸ ਇੰਨਾ ਕੁ ਮੰਤਰ ਚੇਤੇ ਰੱਖਿਓ, ਬਾਕੀ ਅੱਗੇ ਆਪਣੇ ਆਪ ਹੀ ਉਹਨੇ ਦੱਸ ਦੇਣਾ। ਉਹ ਕਹਿੰਦੇ ਨੇ ਆਏ, ਹਰ ਇੱਕ ਦੇ ਸਿਰ ਤੇ ਹੱਥ ਰੱਖਿਆ। ਕਹਿਣ ਲੱਗੇ ਬਣਾਉਣ ਵਾਲੇ ਕਮਾਲ ਕਰ ਦਿੱਤੀ, ਪਰ ਇੱਕ ਊਣ ਤਾਂ ਹੀ ਰਹਿ ਗਈ, ਇੱਕ ਘਾਟ ਰਹਿ ਗਈ। ਹੁਣ ਜਿਹੜੇ ਬੁੱਤ ਸਨ ਉਹਨਾਂ ਤੇ ਬੋਲਣੇ ਕੀ? ਜਦੋਂ ਅਸਲੀ ਤੇ ਗਿਆ, ਸਿਰ ਤੇ ਹੱਥ ਰੱਖਿਆ, ਕਹਿੰਦਾ ਵਾਹ ਵਾਹ ਵਾਹ, ਬਣਾਉਣ ਵਾਲੇ ਕਮਾਲ ਕਰ ਦਿੱਤੀ। ਪਰ ਕਹਿੰਦਾ ਬਦਕਿਸਮਤੀ ਅਫਸੋਸ, ਇੱਕ ਕਸਰ ਰਹਿ ਗਈ। ਕਹਿਣ ਲੱਗਾ ਦੱਸ ਕੀ ਮੇਰੇ ਵਿੱਚ ਕਸਰ ਹੈ? ਉਹ ਕਹਿਣ ਲੱਗੇ ਬਸ ਆਹ ਹੀ ਕਸਰ ਹੈ, ਤੂੰ ਪਛਾਣਿਆ ਨਹੀਂ ਸੀ ਜਾਂਦਾ, ਚੱਲ ਅੱਗੇ ਲੱਗ। ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਬੰਦਾ ਹਰ ਹੀਲੇ ਕੋਸ਼ਿਸ਼ ਕਰਦਾ, ਨਾ ਸਿਮਰਨ ਮਰਨ ਕਦਾਂਚੈ। ਹੋਰ ਨਾਕਸ਼ ਵਰਗਾ ਬੰਦਾ ਨਾ ਅੰਦਰ ਮਰਾਨਾ ਬਾਹਰ ਮਰਾਨਾ, ਦਿਨੇ ਮਰਾਨਾ ਰਾਤ ਮਰਾਨਾ, ਪਸ਼ੂ ਮਾਰੇ ਨਾ ਕੋਈ ਮਨੁੱਖ ਮਾਰੇ। ਪਰ ਮੇਰਾ ਗੁਰੂ ਰਾਮਦਾਸ ਕਹਿੰਦਾ ਉਹਦਾ ਸੁਭਾਅ ਬੜਾ ਬਿਰਦੇ ਭਗਤਾਂ ਦੀ ਰੱਖਣੀ। ਫਿਰ ਉਹਨੇ ਪਕੜਿਆ, ਨਾ ਦਿਨੇ ਨਾ ਰਾਤੀ, ਸ਼ਾਮ ਨੂੰ ਪਕੜਿਆ। ਪਕੜਿਆ ਕਿੱਥੇ? ਗੁਰੂਆਂ ਦੇ ਵਿੱਚ, ਨਾ ਅੰਦਰ ਨਾ ਬਾਹਰ। ਤੇ ਬਣ ਕੇ ਕੀ ਆਇਆ? ਨਰ ਸਿੰਘ। ਧਿਆਨ ਰੱਖਣਾ, ਉੱਪਰ ਵਾਲਾ ਚਿਹਰਾ ਸ਼ੇਰ ਦਾ, ਥੱਲੇ ਵਾਲਾ ਮਨੁੱਖ ਦਾ। ਤੇ ਪਾ ਕੇ ਆਪਣੇ ਪੱਟਾਂ ਤੇ ਕਹਿੰਦਾ ਹਰਨਾਕਸ਼, ਦੇਖ ਜਿਹੜਾ ਤੈਨੂੰ ਵਰ ਮਿਲਿਆ ਸੀ ਉਹ ਬਿਲਕੁਲ ਸੱਚਾ ਹੀ, ਨਾ ਤੂੰ ਅੰਦਰ ਹੈ ਨਾ ਤੂੰ ਬਾਹਰ ਹੈ, ਗੁਰੂਆਂ ਦੇ ਵਿੱਚ ਹੈ, ਅੰਦਰ ਬਾਹਰ ਨਹੀਂ ਹੈਗਾ। ਧਿਆਨ ਰੱਖੀ, ਨਾ ਪੂਰਾ ਬਾਹਰ ਹੈ ਨਾ ਪੂਰਾ ਅੰਦਰ ਹੈ, ਗੁਰੂਆਂ ਵਿੱਚ ਹੈ। ਤੇ ਝਾਤੀ ਮਾਰ, ਨਾ ਦਿਨ ਹੈ ਨਾ ਰਾਤ, ਇਹ ਸ਼ਾਮ ਦਾ ਵੇਲਾ ਹੈ। ਤੇ ਮੇਰੇ ਚਿਹਰੇ ਵੱਲ ਦੇਖ ਲੈ, ਨਾ ਮੈਂ ਮਨੁੱਖ ਨਾ ਪਸ਼ੂ ਹਾਂ। ਤੂੰ ਜਿਤਨੀ ਮਰਜ਼ੀ ਕੋਸ਼ਿਸ਼ ਕਰ ਲਈ, ਪਰ ਰੱਬ ਕੋਲ ਉਪਾਅ ਹੈ ਬੰਦੇ ਨੂੰ ਲਿਜਾਣ ਵਾਸਤੇ। ਸਾਹਿਬ ਸੱਚੇ ਪਾਤਸ਼ਾਹ ਤਾਂ ਹੀ ਕਹਿੰਦੇ ਨੇ ਬਹੁ ਯਤਨ ਕਰਤਾ ਬਲਵੰਤਕਾਰੀ, ਸੇਵੰਤ ਸੂਰਾ ਚਤੁਰ ਦਿਸ਼ਾ, ਬਿਖਮ ਥਾਨ ਬਸੰਤ ਉੱਚੈ, ਬੜੀ ਉੱਚੀ ਥਾਂ ਤੇ ਰਹਿੰਦਾ, ਨਾ ਸਿਮਰਨ ਮਰਨ ਕਦਾਚੈ, ਕਦੀ ਮੌਤ ਨੂੰ ਚੇਤੇ ਨਹੀਂ ਰੱਖਦਾ। ਪਰ ਸਾਹਿਬ ਕਹਿੰਦੇ ਨੇ ਹੋਵੰਤ ਆਗਿਆ, ਹੋਵੰਤ ਆਗਿਆ ਦਰ ਤੇ, ਜਿੱਦਨ ਰੱਬ ਨੇ ਹੁਕਮ ਕਰ ਦਿੱਤਾ, ਭਗਵਾਨ ਪੁਰਖ ਹੈ, ਜਿੱਦਨ ਮੇਰੇ ਵਾਹਿਗੁਰੂ ਨੇ ਕਹਿ ਦਿੱਤਾ ਵੀ ਇਹਦੀ ਚੀਰੀ ਪਾਟ ਗਈ, ਇਹਦੀ ਚਿੱਠੀ ਪਾਟ ਗਈ। ਹੁਣ ਬੰਦਾ ਬੈਠਾ ਇਹੋ ਜਿਹਾ ਘਰ ਵਿੱਚ ਕਿ ਉੱਥੇ ਚਿੜੀ ਵੀ ਨਹੀਂ ਪਟਕਦੀ। ਸਾਹਿਬ ਕਹਿੰਦੇ ਨੇ ਹੋਵੰਤ ਆਗਿਆ, ਭਗਵਾਨ ਪੁਰਖ ਹੈ, ਜਦੋਂ ਮੇਰੇ ਵਾਹਿਗੁਰੂ ਦੀ ਆਗਿਆ ਹੋਈ। ਨਾਨਕ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਕੀਤੀ, ਕੀਤੀ ਦਰ ਤੇ ਕੀੜੀ, ਸਾਸ ਅਕਰਖ ਅਕਰਖ ਤੇ, ਸਾਸ ਦਰ ਤੇ ਸਵਾਸ, ਅਕਰਖ ਤੇ ਦਰ ਤੇ ਖਿੱਚ ਲੈਣਾ। ਕਹਿੰਦੇ ਨੇ ਕਿ ਉੱਚੀ ਥਾਂ ਤੇ ਰਹਿੰਦਾ ਸੈਂ, ਕਦੀ ਮੌਤ ਨੂੰ ਚੇਤੇ ਨਹੀਂ ਕਰਦਾ, ਪਰ ਬੈਠਾ ਮੰਜੇ ਤੇ ਵੇ ਇੱਕ ਛੋਟੀ ਜਿਹੀ ਕੱਕੀ ਕੀੜੀ ਆ ਕੇ ਲੜੀ, ਬਸ ਲੜਨ ਦੀ ਦੇਰ ਸੀ, ਉਸੇ ਵਕਤ ਮੌਤ ਹੋ ਗਈ। ਸਾਹਿਬ ਕਹਿਣ ਲੱਗੇ ਦੇਖ, ਉਹ ਬਹਾਨਾ ਬਣਦਾ ਇੱਕ ਖਿਨ ਲੱਗਦੀ, ਅਸਲੀਅਤ ਹੈ ਸਾਧ ਸੰਗਤ। ਮੇਰੇ ਗੁਰਦੇਵ ਨੇ ਬਾਣੀ ਵਿੱਚ ਤਾਂ ਹੀ ਬਚਨ ਕਹਿ, ਇੱਕ ਮਨੁੱਖ ਘੋੜੇ ਤੇ ਚੜਿਆ ਜਾਂਦਾ, ਮੈਂ ਬਾਣੀ ਵਿੱਚੋਂ ਅਰਜ਼ ਕਰ ਰਿਹਾ, ਉਹਦੀ ਕਮਰ ਦੇ ਨਾਲ ਨਾ ਇੱਕ ਖੰਜਰ ਵੱਜਿਆ, ਕਮਰ ਕੱਸਾ ਕੀਤਾ, ਘੋੜਾ ਬੜਾ ਬੰਕ ਹੈ। ਆਪਾਂ ਸ਼ਬਦ ਵਰਤਨੇ ਆ, ਜਿਹੜਾ ਨੌਜਵਾਨ ਹੋਵੇ, ਚੰਗਾ ਜਵਾਨ ਹੋਵੇ, ਉਹਨੂੰ ਵੀ ਕਹਿੰਦੇ ਆ ਬਾਂਕਾ, ਤੇ ਘੋੜੇ ਵਾਸਤੇ ਵੀ ਸ਼ਬਦ ਬਾਂਕਾ ਹੀ ਵਰਤਨੇ ਆ। ਸਾਹਿਬ ਕਹਿੰਦੇ ਨੇ ਬੰਦਾ ਨੌਜਵਾਨ ਘੋੜੇ ਬਾਂਕੇ ਤੇ ਚੜਿਆ ਤੇ ਪਿੰਡ ਵਿੱਚੋਂ ਲੰਘਦਾ, ਲੋਕ ਡਰਦੇ ਨੇ ਕਿ ਇਸ ਬੰਦੇ ਕੋਲ ਇੰਨੀ ਤਾਕਤ ਤੇ ਕਿਸੇ ਵਾਰ ਘੂਰ ਕੇ ਦੇਖ ਲੈ ਲੋਕੀ ਸਮਝਦੇ ਨੇ ਸਮਝੋ ਮੌਤ ਆ ਗਈ। ਸਾਹਿਬ ਕਹਿੰਦੇ ਨੇ ਆਪਣੀ ਕਮਰ ਦੇ ਨਾਲ ਬੰਨੀ ਕਟਾਰ ਘੋੜੇ ਨੂੰ ਨਚਾਉਂਦਾ ਜਾਂਦਾ ਤੇ ਸਾਹਿਬ ਕਹਿਣ ਲੱਗੇ ਉਹ ਬਾਂਕੇ ਨੌਜਵਾਨ ਬਾਂਕੇ ਘੋੜੇ ਤੇ ਚੜੇ ਹੋਏ ਲੋਕ ਤੈਨੂੰ ਦੇਖ ਕੇ ਮੌਤ ਚੇਤੇ ਕਰਦੇ ਨੇ, ਤੂੰ ਖਤਮ ਕਰਨਾ ਦੁਨੀਆਂ ਨੂੰ, ਪਰ ਯਾਦ ਰੱਖੀ ਤੈਨੂੰ ਮੌਤ ਚੇਤੇ ਨਹੀਂ। ਜਿੱਦਣ ਰੱਬ ਕੋਈ ਤੇਰੇ ਤੋਂ ਲੈਣ ਤੇ ਆਇਆ ਤੇਰੀ ਜਿੰਦ ਇਸੇ ਘੋੜੇ ਤੋਂ ਡਿੱਗੇਗਾ ਤੇ ਜਿਸ ਖੰਜਰ ਨਾਲ ਲੋਕਾਂ ਦੇ ਪੇਟ ਪਾੜਨਾ ਇਹ ਹੀ ਖੰਜਰ ਤੇਰੇ ਪੇਟ ਵਿੱਚ ਵੱਜ ਕੇ ਤੇਰੀ ਮੌਤ ਦਾ ਕਾਰਨ ਬਣ ਜਾਏ। ਸਾਹਿਬ ਨੇ ਕਿਹਾ, ਕਹਿਣ ਲੱਗੇ ਕਮਰ ਕਟਾਰਾ ਬੰਕੜਾ ਬੰਕੇ ਕਾ ਅਸਵਾਰ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਬਚਨ ਰਾਮ ਕਲੀ ਰਾਗ, ਕਮਰ ਕਟਾਰਾ ਬੰਕੜਾ, ਕਮਰ ਦੇ ਨਾਲ ਕਟਾਰ ਬੰਨੀ ਨੌਜਵਾਨ ਬਾਂਕਾ, ਬਾਂਕੇ ਕਾ ਅਸਵਾਰ ਬਾਂਕੇ ਘੋੜੇ ਤੇ ਚੜਿਆ ਤੇ ਹਜ਼ੂਰ ਬਾਬਾ ਕਹਿੰਦੇ ਨੇ ਗਰਬ ਨਾ ਕੀਜੈ ਨਾਨਕਾ, ਮਾਣ ਨਾ ਕਰੀ ਮਤ ਸਿਰ ਆਵੇ ਭਾਰ, ਕਾਹਦਾ ਮਾਣ ਕਰਨਾ ਕਿਤੇ ਸਿਰ ਪਰ ਨੇ ਡਿੱਗ ਕੇ ਖੰਜਰ ਹੀ ਤੇਰੀ ਮੌਤ ਬਣ ਸਕਦਾ। ਮੇਰੇ ਸਾਹਿਬ ਗੁਰੂ ਅਰਜਨ ਦੇਵ ਕਹਿੰਦੇ ਨੇ ਮਨਾ ਕਦੀ ਨਾ ਮਾਣ ਕਰਕੇ ਮੈਂ ਜਾਣਾ ਨਹੀਂ, ਦੇਖ ਘਰੋਂ ਤੁਰਨਾ, ਕੀ ਪਤਾ ਕਿ ਇੱਕ ਖਿੰਨ ਦੇ ਵਿੱਚ ਕੋਈ ਬਹਾਨਾ ਬਣੇ ਤਾਂ ਮੌਤ ਹੋ ਜਾਣੀ। ਅਸੀਂ ਸੁਣਨੇ ਆ ਨਾ ਚੰਗਾ ਭਲਾ ਸੀ ਸਵੇਰੇ ਪ੍ਰਸ਼ਾਦਾ ਪਾਣੀ ਛਕਿਆ, ਬਸ ਇੱਕੋ ਦਮ ਉਲਟੀ ਆਈ ਤੇ ਮੌਤ ਹੋ ਗਈ। ਸੁਣਨੇ ਆ ਚੰਗਾ ਭਲਾ ਘਰੋਂ ਗਿਆ ਇਸ਼ਨਾਨ ਕਰਦਿਆਂ ਕਰਦਿਆਂ ਮੌਤ ਹੋ ਗਈ, ਇਹਦਾ ਮਤਲਬ ਕਿ ਮੌਤ ਸਾਡੇ ਪਿੱਛੇ ਵੇ। ਜਿਵੇਂ ਬਾਬਾ ਕਬੀਰ ਜੀ ਕਹਿੰਦੇ ਨੇ ਕਾਲ ਅਹੇਰੀ ਫਿਰੈ ਬਦਕ ਜਿਉਂ, ਸ਼ਿਕਾਰੀ ਦੀ ਤਰ੍ਹਾਂ ਤੁਰਦੀ ਪਈ ਏ ਸਮਾਂ ਭਾਲਦੀ ਏ, ਪਤਾ ਨਹੀਂ ਜਾਣਾ ਕਿਵੇਂ ਵੇ। ਤੇ ਹਜ਼ੂਰ ਨੇ ਵੀ ਬਾਣੀ ਵਿੱਚ ਮੰਨਿਆ ਸਾਨੂੰ ਇਹ ਪਤਾ ਵੀ ਆਪਾਂ ਜਾਣਾ, ਪਰ ਸਾਨੂੰ ਕਿਸੇ ਨੂੰ ਕੋਈ ਪਤਾ ਨਹੀਂ ਆਪਾਂ ਜਾਣਾ ਕਿਵੇਂ ਵੇ। ਆਪਣੀ ਆਈ ਨਾਲ ਜਾਣਾ, ਕਿਸੇ ਨੇ ਮਾਰ ਦੇਣਾ, ਕਿਤੇ ਐਕਸੀਡੈਂਟ ਹੋਣਾ ਜਾਂ ਕਿਤੇ ਤਾਪ ਨਾਲ ਚਲੇ ਜਾਣਾ। ਸਾਹਿਬ ਨੇ ਕਿਹਾ ਇੰਨਾ ਪਤਾ ਹੈ ਕਿ ਕਿਆ ਜਾਣਾ ਕਿਵ ਮਰਾਂਗੇ, ਇਹ ਪਤਾ ਮਰਨਾ ਜ਼ਰੂਰ ਹੈ ਪਰ ਇਹ ਨਹੀਂ ਪਤਾ ਕਿਵੇਂ ਮਰਨਾ। ਕਿਆ ਜਾਣਾ ਕਿਵ ਮਰਾਂਗੇ, ਕੈਸਾ ਮਰਨਾ ਹੋਏ, ਪਰ ਇੱਕ ਮੇਰੇ ਗੁਰੂ ਨੇ ਗੱਲ ਬੁਝਾ ਦਿੱਤੀ, ਪਤਾ ਨਹੀਂ ਮਰਨਾ ਕਦੋਂ ਮੈਂ ਕਿਵੇਂ ਮਰਨਾ ਕਿਹੜਾ ਬਹਾਨਾ ਬਣਨਾ, ਪਰ ਇਹ ਗੱਲ ਯਾਦ ਰੱਖੀ ਸਿੱਖਾ ਜੇਕਰ ਸਾਹਿਬ ਮਨੋ ਨਾ ਵਿਸਰੈ ਤਾਂ ਸਹਿਲਾ ਮਰਨਾ ਹੋਏ, ਜੇ ਮੇਰਾ ਸਤ ਨਾਮ ਵਾਹਿਗੁਰੂ ਚੇਤੇ ਵੇ ਤੇ ਮੌਤ ਵੀ ਸਹੇਲੀ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਖੋਈਆਂ ਬੇਅੰਤ ਭੁੱਲਾਂ ਬਖਸ਼ ਦਿਆ ਜੇ ਸਤਿਗੁਰੂ, ਗੁਰੂ ਗ੍ਰੰਥ ਸਾਹਿਬ ਕਿਰਪਾ ਕਰੋ, ਸਾਨੂੰ ਵੀ ਸੂਝ ਬਖਸ਼ ਆਪਣੇ ਚਰਨ ਕਮਲਾਂ ਦੀ ਪ੍ਰੀਤ ਪ੍ਰਤੀਤ ਬਖਸ਼ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।